दंडवत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि धीरमल अपने मसंद शीहे नू कहिंदा है कि हर एक इलाके दे मसंद नूं अपना लै क्योंकि मसंदां दे पिछे सारी संगत है। जदों आपां बहुतियां सारियां मसंदां नूं अपने नाल मिला लांगे ते उन्हां दे सदका सारी जिहड़ी संगत है उह साडे कोल पहुंचेगी। अनेकां प्रकार दीआं भेटावां अर्पण होणगीआं जिन्हां दे नाल असीं सुख दे नाल अपनी जिंदगी नूं बसर करांगे। कल इथों तक कथा पहुंची सी, अज इथों अगे मैं प्रारंभ करदा।
इम प्रसन्नता कर कर कनी तीर मल आपस में पनी।
ग्रंथाकार भाई संतोख सिंह जी लिखते ने कि इस तरीके दे नाल प्रसन्नता नु धारण करके शेहे ने ते तीर मल ने आपस दे विच गल्लां कीतियां।
कितक काल मन पावत करही दुर्जन तायार घर बन तरही।
काफी सारा समा एक दूजे दे लागे बैठे रे अपने मन पौंदियां गल्लां करदे रे। कवि जी लिखदे ने दुर्जनता अर घर बन तरही भाव के दुर्जनता नू माड़ी बुद्धि नू ते हंकार नू धारण करके इन्हां दोवां ने गल्लां कीतियां।
श्री गुर तेग बहादुर चंद निज स्वरूप में सदा आनंद।
कवि संतोख सिंह जी लिखते ने कि दूसरे पासे दी वार्ता नु सुनो कि सतगुरु तेग बहादुर सच्चे पातशाह जी जेडे के हमेशा ही आनंद रूप ने अपने निज स्वरूप दे विच ही ओ एकागर रहिंदे ने।
आवन जाने दरब समान हरख शोक जिन के उप जान।
भाव के धन दा आउणा ते जाना सतगुरु तेग बहादुर सच्चे पातशाह जी दे वास्ते इको वर्गा से। भाव के जेकर संगतां दे वल्लों धन आ गया से तां वी सतगुरु जी समान सन ते जे हुण धीरमल दा मसंद उन्हां सारियां चीजां नूं लै गया विचे ही धन नूं ते तां वी सतगुरु जी इक रस बिरती दे विच एकागर ने। कवि जी लिखते ने हरख शोक जिन के उपजान भाव के ना माया दे आउण दे नाल सतगुरां नूं कोई खुशी हुई सी ते ना ही हुण जाण दे नाल कोई सोग व्यापे।
एक रस नित और धीरजवंत महद जितेंद्र गुणन महंत।
सतगुरु तेग बहादुर सच्चे पातशाह जी वड्डे धीरज वाले ने एक रस बिरती दे विच रहिंदे ने। सारियां इंद्रियां नूं सतगुरां ने काबू कीता होया ते इन्ने ज्यादा गुण ने इस तरह कहा जा सकदा है कि जिवें गुणां दे महंत होण आगू होण।
ਬੜੇ ਉਦਾਰ ਤੇਜ ਬੁੱਧਵਾਨ ਛਿਮਾਵੰਤ ਔਰ ਕਿਰਪਾ ਮਹਾਨ।
ਸਤਿਗੁਰੂ ਜੀ ਬਹੁਤ ਉਦਾਰ ਨੇ, ਬੜੇ ਦਿਆਲੂ ਨੇ। ਸਤਿਗੁਰਾਂ ਦਾ ਤੇਜ ਬਹੁਤ ਵੱਡਾ ਹੈ, ਬਹੁਤ ਜਿਆਦਾ ਬੁੱਧੀ ਵਾਲੇ ਨੇ। ਇਸ ਤੋਂ ਇਲਾਵਾ ਖਿਮਾ ਦੇ ਧਾਰਨੀ ਨੇ ਤੇ ਕਿਰਪਾ ਮਹਾਨ ਉਹਨਾਂ ਦੇ ਹਿਰਦੇ ਦੇ ਵਿਚ ਹਮੇਸ਼ਾ ਨਿਵਾਸ ਕਰਦੇ।
ਸਰਲ ਚੇਤ ਨਿਸ਼ ਕਪਟ ਸਦੀਵੇ, ਮਹਾ ਮੋਹ ਮਦ ਲੋਭ ਨਾ ਥੀਵੇ।
ਸਤਿਗੁਰੂ ਤੇਗ ਬਹਾਦਰ ਜੀ ਐਸੇ ਨੇ ਜਿਨ੍ਹਾਂ ਦਾ ਚਿੱਤ ਬੜਾ ਸਰਲ ਹੈ, ਜਿਹੜੇ ਕਿ ਕਪਟ ਤੋਂ ਹਮੇਸ਼ਾ ਹੀ ਦੂਰ ਰਹੇ ਨੇ, ਜਿਨ੍ਹਾਂ ਦੇ ਮਨ ਦੇ ਵਿਚ ਨਾ ਮੋਹ ਹੈ, ਨਾ ਹੰਕਾਰ ਹੈ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਲੋਭ ਹੈ।
ਜਥਾ ਪ੍ਰਥਮ ਆਸਣ ਪਰ ਬੈਸੇ, ਮਨ ਉਦ ਬੇਗ ਬਿਨਾ ਰਹੇ ਤੈਸੇ।
ਜਿਵੇਂ ਕਿ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਦੇ ਉੱਤੇ ਬੈਠਦੇ ਸਨ, ਉਸੇ ਤਰੀਕੇ ਦੇ ਨਾਲ ਫਿਰ ਤੋਂ ਬੈਠੇ ਨੇ। ਮਨ ਉਦ ਬੇਗ ਬਿਨਾ ਰਹੇ ਤੈਸੇ, ਭਾਵ ਕੇ ਮਨ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਘਬਰਾਹਟ ਨਹੀਂ।
ਮਾਤ ਨਾਨਕੀ ਅਤ ਦੁਖ ਪਾਇਓ, ਅਸ਼ਰ ਬੇਗ ਕੋ ਬਹੁਤ ਬਹਾਇਓ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਮਾਤਾ ਨਾਨਕੀ ਜੀ ਨੇ ਬਹੁਤ ਹੀ ਜ਼ਿਆਦਾ ਇਸ ਗੱਲ ਦਾ ਦੁੱਖ ਮੰਨਿਆ ਹੈ। ਅਸ਼ਰੂ ਬੇਗ ਕੋ ਬਹੁਤ ਬਹਾਇਓ, ਹੰਝੂਆਂ ਦੇ ਪਾਣੀ ਨੂੰ ਬਹੁਤ ਜ਼ਿਆਦਾ ਵਹਾਇਆ ਨਾਨਕੀ ਜੀ ਨੇ।
ਹੇ ਸੁਤ ਕਿਉਂ ਤੁਮ ਚੇਤਤ ਨਾਹੀ, ਰਹੋ ਬੈਠ ਆਲਸ ਕੇ ਮਾਹੀ।
ਮਾਤਾ ਨਾਨਕੀ ਜੀ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਕਿ ਹੇ ਪੁੱਤਰ ਜੀ, ਤੁਸੀਂ ਚੇਤਨਤਾ ਨੂੰ ਸੁਚੇਤਤਾ ਨੂੰ ਧਾਰਨ ਕਿਉਂ ਨਹੀਂ ਕਰਦੇ, ਆਲਸ ਦੇ ਨਾਲ ਕਿਉਂ ਕਰਦੇ ਵਿਚ ਬੈਠਦੇ।
ਤਵ ਸ਼ਰੀਕ ਸਭ ਬਿਦ ਵਿਵਹਾਰਾ, ਕਰਤ ਸਦਾ ਅਪਮਾਨ ਹਮਾਰਾ।
ਮਾਤਾ ਜੀ ਕਹਿੰਦੇ ਨੇ ਕਿ ਸਾਡੇ ਜਿਹੜੇ ਸ਼ਰੀਕ ਨੇ, ਉਹ ਅਨੇਕਾਂ ਪ੍ਰਕਾਰ ਦੇ ਵਿਹਾਰ ਦੇ ਨਾਲ ਹਮੇਸ਼ਾ ਸਾਡਾ ਅਪਮਾਨ ਕਰਦੇ ਨੇ, ਨਿਰਾਦਰ ਕਰਦੇ ਨੇ।
ਦਰਬ ਹਜ਼ਾਰ ਕੋ ਨਿਤ ਲੇਤੇ, ਪੁੰਚਿਤ ਆਪ ਨਾ ਦੂਸਰ ਦੇਤੇ।
ਹਜ਼ਾਰਾਂ ਰੁਪਈਆਂ ਦੀ ਜਿਹੜੀ ਮਾਇਆ ਹੈ ਉਹ ਸੰਗਤਾਂ ਤੋਂ ਲੈਂਦੇ ਨੇ, ਪੁੰਚਿਤ ਆਪ ਤੇ ਬਗੈਰ ਕਿਸੇ ਡਰ ਤੋਂ ਉਸ ਮਾਇਆ ਨੂੰ ਭੋਗਦੇ ਨੇ, ਨਾ ਦੂਸਰ ਦੇਤੇ, ਉਹ ਹੋਰ ਕਿਸੇ ਨੂੰ ਨਹੀਂ ਦਿੰਦੇ। ਭਾਵ ਕੇ ਜਿਹਦੇ ਕੋਲ ਮਾਇਆ ਆਉਂਦੀ ਹੈ ਉਹੀ ਵਰਤਦਾ।
ਕਰੈ ਕਪਟ ਕੇ ਅਨਕ ਉਪਾਇਆ, ਜਿਉ ਕਿਉ ਹਰੈ ਅਪਰਤੇ ਮਾਇਆ।
ਸਾਰੇ ਜਿੰਨੇ ਵੀ ਸੋਢੀ ਨੇ ਉਹ ਅਨੇਕਾਂ ਪ੍ਰਕਾਰ ਦੇ ਕਪਟਾਂ ਨੂੰ ਧਾਰਨ ਕਰਕੇ ਯਤਨ ਕਰਦੇ ਨੇ, ਉਹਨਾਂ ਯਤਨਾਂ ਦੇ ਕਰਕੇ ਜਿਵੇਂ ਨਾ ਕਿਵੇਂ ਉਹ ਮਾਇਆ ਨੂੰ ਇਕੱਤਰ ਕਰਦੇ ਨੇ।
ਉਤਸਵ ਵਿਆਹ ਆਦ ਜੋ ਕਰਹੀ, ਤਿਸ ਮੈਂ ਹਮ ਕੋ ਲਗੂ ਉਚਰਹੀ।
ਜੇ ਕੋਈ ਵਿਆਹ ਸ਼ਾਦੀ ਦਾ ਉਤਸਵ ਹੁੰਦਾ ਹੈ, ਸਮਾਗਮ ਹੁੰਦਾ ਹੈ, ਉਸ ਸਮਾਗਮ ਦੇ ਵਿਚ ਵੀ ਉਹ ਸਾਨੂੰ ਛੋਟਾ ਜ਼ਾਹਰ ਕਰਦੇ ਨੇ।
ਲਖਨ ਲਾਇਕ ਬੁੱਧ ਬਹੀਨਾ, ਸੁਣ ਸੁਣ ਤਉ ਛਿਮਾ ਤੁਵ ਕੀਨਾ।
ਅਨੇਕਾਂ ਵਾਰੀ ਉਹਨਾਂ ਨੇ ਤੁਹਾਡੇ ਮੂੰਹ ਦੇ ਉੱਤੇ ਤੁਹਾਨੂੰ ਨਲਾਇਕ ਤੇ ਬੁੱਧੀ ਤੋਂ ਸੱਖਣਾ ਆਖਿਆ ਹੈ, ਪਰ ਤੁਸੀਂ ਸੁਣ ਸੁਣ ਕੇ ਹਮੇਸ਼ਾ ਉਹਨਾਂ ਨੂੰ ਖਿਮਾ ਹੀ ਕੀਤਾ।
ਆਵ ਤਿੰਨ ਨੇ ਕਿਆ ਕੀਨ ਸੇਹੀ, ਮਹਾ ਕੁਕਰਮ ਮੰਦ ਮਤ ਜਿਹੀ।
ਪਰਮਾਤਾ ਨਾਨਕੀ ਜੀ ਕਹਿੰਦੇ ਨੇ ਹੁਣ ਤੇ ਸਿਰ ਤੋਂ ਪਾਣੀ ਲੰਘਦਾ ਜਾਂਦਾ ਹੈ। ਮਾਤਾ ਨਾਨਕੀ ਜੀ ਕਹਿੰਦੇ ਨੇ ਐਸ ਵਾਰੀ ਤੇ ਇਹਨਾਂ ਸੋਢੀਆਂ ਨੇ, ਈਰਖਾਲੂਆਂ ਨੇ ਹੱਦ ਹੀ ਮੁਕਾ ਦਿੱਤੀ, ਐਸਾ ਮਾੜਾ ਕਰਮ ਕੀਤਾ ਕਿ ਜਿਹੜਾ ਇਹਨਾਂ ਨੂੰ ਕਰਨਾ ਨਹੀਂ ਸੀ ਚਾਹੀਦਾ।
ਪੁਰਸ਼ਾਰਥ ਤੁਮ ਕਰੋ ਨ ਕੋਈ, ਜਿਸ ਤੇ ਸਭ ਨਿਰਬਾਹਨ ਹੋਈ।
ਪੁਰਸ਼ਾਰਥ ਤੁਮ ਕਰੋ ਨਾ ਕੋਈ, ਭਾਵ ਕੇ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਉਦਮ ਧਾਰਨ ਨਹੀਂ ਕਰਦੇ।
ਜਿਸ ਤੇ ਸਭ ਨਿਰਬਾਹਨ ਹੋਈ,
ਜੇਕਰ ਕਿਸੇ ਪ੍ਰਕਾਰ ਦਾ ਕੋਈ ਪੁਰਸ਼ਾਰਥ ਕੀਤਾ ਜਾਵੇ, ਯਤਨ ਕੀਤਾ ਜਾਵੇ, ਉਦਮ ਕੀਤਾ ਜਾਵੇ, ਤਾਂ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਤੇ ਫੇਰ ਨਿਰਬਾਹ ਜ਼ਿੰਦਗੀ ਦਾ ਚੱਲਦਾ।
दुष्ट आत्मा जे हत जावे दर बेत बड पाप कमावे। माता नानकी जी कहंदे ने के पैसियां दे हित दे वास्ते जेड़े वड्डे पापी आए सन जेकर ओ तुहानू इस तरीके दे नाल मार जांदे तो मेरी गत कहो क्या होती एक पुत्रा मैं दीन यदोती। कहंदी है कि जेकर तुहानू मार जांदे ते मेरी फिर की हालत तुहाडे तो बाद हुंदी क्योंकि तुसी मेरे इकलौते पुत्र। अब लौ पौत्र नहीं मम होवा निसबासुर तेरो मुख जुवा। नानकी माता जी कहंदे ने कि अजे तक घर दे विच कोई पोतरे ने जन्म नहीं लिया रात ते दिन मैं तुहाडे ही मुख नूं देख के जिउंदी। श्री नानक जी रक्षा कीनस हती तुफांग निफल कर दीनस। माता नानकी जी कहंदे ने कि सतगुरु नानक देव सच्चे पातशाह जी ने तुहाडी रक्षा कीती उन्होंने बंदूक दी गोली ते भावे चलाई पर सतगुरु नानक जी ने अपनी मेहर दे नाल उस चली हुई गोली नूं निसफल कर दिता। बरजन हार इन्हें नहीं कोई धन पुज बल ते गर्भत जोई। माता नानकी जी कहंदे ने इन्हां नूं रोकण वाला होर कोई भी नहीं ए अपने धन दे नाल ते अपनियां बाहवां दे जोर दे नाल हंकारे होए ने। इते आदिक कर कर बिरलाप लोचन ते छोरत बहो आप। ग्रंथाकार भाई संतोख सिंह जी लिखदे ने इस तरह दियां गल्लां माता नानकी जी ने कीतियां ने बड़ा विरलाप भी कीता है ते अपनियां अखां तों बहुते सारे अंजू केरे। श्री गुर कहो मात धर तीर देख अनुचित नहीं कर पीर। सतगुरु तेग बहादुर जी कहंदे ने माता जी धीरज नूं धारण करो ए जिहड़ी गल ना होण वाली सी जिहड़ी अयोग गल सी इहनूं हुंदिआं देख के तुसीं पीड़ा ना मन्नो। जबरी करत गर्भ धर जोए तिन पर हर प्रभ कुरदत होए। सतगुरु जी कहंदे ने माता जी जेड़ा भी मनुख जबरदस्ती करदा है हंकार नूं धारण करके ओदे उत्ते परमेश्वर क्रोधवान जरूर हुंदा। सब ऐश्रज हर छिन माही होह दीन दुख पै बड पाही। सतगुरु जी कहंदे ने कि जेड़े भी हंकार नूं तारण करके किसे दे नाल धक्का करदे ने उन्हां दा जिहड़ा ऐशुरज है ओ परमेश्वर इक खिण दे विच खत्म कर दिंदा है। आखिरकार ऐसा मनुखां नूं दीन होना पैंदा है वड्डे दुख पाउंदे ने ते डर मनदे ने। सब के सिर पर सिरी करतार देख करम सुख दुख दातार। ਭਾਵ ਕਿ ਹਰ ਇੱਕ ਦੇ ਸਿਰ ਦੇ ਉੱਤੇ ਕਰਤਾਰ ਹੈ ਭਾਵ ਕਿ ਪਰਮੇਸ਼ਰ ਜਿਹੜਾ ਹੈ ਉਹ ਹਰ ਇੱਕ ਮਨੁੱਖ ਦਾ ਮਾਲਕ ਹੈ। ਦੇਖ ਕਰਮ ਸੁਖ ਦੁੱਖ ਦਾਤਾਰ ਉਹ ਜੋ ਦਾਤਾਂ ਦੇਣ ਵਾਲਾ ਦਾਤਾਰਾ ਹੈ ਜੋ ਭਗਵਾਨ ਹੈ ਉਹ ਕਰਮਾਂ ਨੂੰ ਦੇਖਦਾ ਰਹਿੰਦਾ ਹੈ ਤੇ ਕਰਮਾਂ ਦੇ ਅਨੁਸਾਰ ਹੀ ਦੁੱਖਾਂ ਤੇ ਸੁੱਖਾਂ ਨੂੰ ਦਿੰਦਾ ਹੈ। ਜਿਨੋਂ ਅਲੰਬ ਕਰਿਓ ਪ੍ਰਭ ਸੋਏ ਤਿੰਨ ਕੋ ਤਰਾਸ ਨ ਹੋਏ। ਮਾਤਾ ਜੀ ਜਿਹੜਾ ਵੀ ਮਨੁੱਖ ਪ੍ਰਭੂ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ ਉਸ ਨੂੰ ਕਦੇ ਕਿਸੇ ਪ੍ਰਕਾਰ ਦਾ ਕੋਈ ਤਰਾਸ ਕਦੇ ਵੀ ਨਹੀਂ ਹੁੰਦਾ। ਜਗਤ ਨਾਥ ਕੇ ਆਸ ਭਰੋਸਾ ਟਿਕੇ ਪੁਰਖ ਤਾਰੇ ਸੰਤੋਸ਼ਾ। ਜਿਹੜੇ ਮਨੁੱਖ ਜਗਤ ਦੇ ਮਾਲਕ ਦੀ ਆਸ ਦਾ ਭਰੋਸਾ ਧਾਰਨ ਕਰਦੇ ਨੇ ਉਹ ਪੁਰਖ ਟਿਕ ਜਾਂਦੇ ਨੇ ਔਰ ਉਹਨਾਂ ਦੇ ਮਨ ਦੇ ਵਿੱਚ ਸੰਤੋਖ ਹੁੰਦਾ। ਦੁੱਖ ਸੁੱਖ ਜਨਮ ਮਰਨ ਕੇ ਮਾਹੀ ਕਮਲਾ ਕੰਤ ਦੇਤ ਅਨ ਨਾਹੀ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਾਤਾ ਜੀ ਜਨਮ ਤੋਂ ਲੈ ਕੇ ਮਰਨ ਦੇ ਤੱਕ ਦੁੱਖ ਤੇ ਸੁੱਖ ਪਰਮੇਸ਼ਰ ਹੀ ਦਿੰਦਾ ਹੈ ਹੋਰ ਕੋਈ ਦੁੱਖ ਤੇ ਸੁੱਖ ਨੂੰ ਦੇ ਨਹੀਂ ਸਕਦਾ। ਇਹ ਅਜੋਗਤਾ ਕੀਨਸ ਜੋਏ ਪਿਖ ਜਨਨੀ ਨਾ ਚਿੰਤ ਕਰ ਕੋਏ।
ਮਾਤਾ ਜੀ, ਜਿਹੜੀ ਇਹਨਾਂ ਨੇ ਅਯੋਗਤਾ ਸਾਡੇ ਨਾਲ ਕੀਤੀ ਹੈ, ਇਸ ਨੂੰ ਦੇਖ ਕੇ ਤੁਸੀਂ ਮਨ ਦੇ ਵਿੱਚ ਕੋਈ ਚਿੰਤਾ ਧਾਰਨ ਨਾ ਕਰੋ।
ਹਤੇ ਦੇਵ ਨੇ ਸੋ ਇਸ ਕਾਲਾ, ਪਰ ਆਪ ਦਾ ਤਿਨ ਬਿਸਾਲਾ।
ਇਹ ਪਰਮੇਸ਼ਰ ਦੇ ਧੱਕੇ ਹੋਏ ਨੇ, ਮਾਰੇ ਹੋਏ ਨੇ, ਇਹਨਾਂ ਦੇ ਉੱਤੇ ਜ਼ਰੂਰ ਵੱਡੀ ਆਪਦਾ ਪਵੇਗੀ।
ਹੋਏ ਅਧੀਨ ਸਭ ਤੇਰੇ ਆਏ, ਬ੍ਰੀੜਾ ਸਹਿਤ ਤ੍ਰਾਸ ਕੋ ਪਾਏ।
ਆਖਰਕਾਰ ਮਾਤਾ ਜੀ ਇਹ ਸਾਰੇ ਦੇ ਸਾਰੇ ਅਧੀਨ ਹੋਣਗੇ।
ਬ੍ਰੀੜਾ ਸਹਿਤ ਤ੍ਰਾਸ ਕੋ ਪਾਏ
ਕਹਿਣ ਤੋਂ ਪਾਵੇ ਹੈ ਕਿ ਲੱਜਾ ਦੇ ਸਮੇਤ ਡਰ ਪਾਉਣਗੇ।
ਬਿਨ ਅਪਰਾਧ ਆਏ ਜੋ ਪਰੇ, ਧਨ ਹਿਤ ਪਾਪ ਕਰਤ ਨਹੀਂ ਡਰੇ।
ਬਗੈਰ ਹੀ ਸਾਡੇ ਕਿਸੇ ਅਪਰਾਧ ਤੋਂ ਇਹ ਸਾਡੇ ਘਰ ਆ ਪਏ ਨੇ। ਧਨ ਦੇ ਹਿੱਤ ਦੇ ਵਾਸਤੇ ਇਹਨਾਂ ਨੇ ਵੱਡਾ ਪਾਪ ਕੀਤਾ, ਪਰ ਕਿਸੇ ਦਾ ਡਰ ਨਹੀਂ ਮੰਨੇ।
ਮੂੜ ਲੋਭ ਤੇ ਸੁਧ ਬੁੱਧ ਨਾਹੀ, ਬਹੁ ਦੁਰਮਾਤਮਾ ਸਾਸਣ ਪਾਹੀ।
ਮਾਤਾ ਜੀ, ਇਹ ਮੂਰਖ ਨੇ, ਇਹ ਲੋਭੀ ਨੇ, ਇਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸੁਧ ਬੁੱਧ ਨਹੀਂ ਹੈ, ਐਸੀ ਮਾੜੀ ਆਤਮਾ ਵਾਲੇ ਨੇ। ਆਖਰਕਾਰ ਸ਼ਾਸਨਾਵਾਂ ਨੂੰ, ਸਜਾਵਾਂ ਨੂੰ ਜ਼ਰੂਰ ਪਾਉਣਗੇ।
ਅਰ ਜੋ ਤੋਹੇ ਮਨੋਰਥ ਮਾਤਾ, ਦੇ ਕਰਤਾਰ ਪ੍ਰਭੂ ਬਖੇ ਆਤਾ।
ਇਸ ਤੋਂ ਇਲਾਵਾ ਮਾਤਾ ਜੀ, ਤੁਹਾਡੇ ਮਨ ਦਾ ਜਿਹੜਾ ਮਨੋਰਥ ਹੈ, ਉਹ ਜ਼ਰੂਰ ਹੀ ਪ੍ਰਗਟ ਰੂਪ ਦੇ ਵਿੱਚ ਪਰਮੇਸ਼ਰ ਪੂਰਾ ਕਰੇਗਾ।
ਤੀਰ ਮਾਲ ਸੰਮਤ ਜੋ ਮਸੰਦ, ਇਹ ਅਪਰਾਧ ਅਯੋਗ ਬਿਲੰਦ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੀਰ ਮਲ ਤੇ ਉਸਦਾ ਸਲਾਹੀ ਜਿਹੜਾ ਸ਼ੀਹਾਂ ਮਸੰਦ ਹੈ, ਇਹ ਵੱਡੇ ਅਪਰਾਧੀ ਨੇ, ਇਹਨਾਂ ਨੇ ਵੱਡੀ ਅਯੋਗ ਗੱਲ ਕੀਤੀ।
ਲੋਭ ਲੱਗੇ ਕੀਨ ਸਤਿਨ ਐਸੇ, ਮਤਿਸ਼ ਬੜਾ ਕਉ ਗ੍ਰਸ ਹੈ ਜੈਸੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਲੋਭ ਦੇ ਮਾਰਿਆਂ ਹੋਇਆਂ ਨੇ ਐਸਾ ਕੰਮ ਕੀਤਾ ਹੈ। ਸਤਿਗੁਰੂ ਜੀ ਇੱਕ ਪ੍ਰਮਾਣ ਦਿੰਦੇ ਨੇ, ਮਤਿਸ਼ ਬੜੇ ਕਉ ਗ੍ਰਸ ਹੈ ਜੈਸੇ, ਜਿਸ ਤਰ੍ਹਾਂ ਕੋਈ ਮੱਛੀ ਨੂੰ ਫੜਨ ਵਾਲਾ ਕੁੰਡੀ ਪਾਣੀ ਦੇ ਵਿੱਚ ਲਮਕਾਉਂਦਾ ਹੈ ਤੇ ਉਹ ਮੱਛੀ ਜਿਵੇਂ ਕੁੰਡੀ ਨੂੰ ਨਿਗਲ ਜਾਂਦੀ ਹੈ, ਭਾਵ ਕਿ ਕੁੰਡੀ ਦੇ ਵਿੱਚ ਫਸ ਜਾਂਦੀ ਹੈ, ਇਹਨਾਂ ਦੀ ਹਾਲਤ ਇਸ ਤਰ੍ਹਾਂ ਦੀ।
ਹਿੰਸਕ ਜਾਵੇ ਐਂਚੇ ਹੋਏ ਬਾਹਰ, ਅਦਕ ਦੁਖੀ ਮ੍ਰਿਤ ਪਾਵੇ ਜਾਹਰ।
ਜਿਹੜਾ ਸ਼ਿਕਾਰੀ ਹੈ, ਜਿਹੜਾ ਮੱਛੀਆਂ ਫੜਨ ਵਾਲਾ ਹੈ, ਜਦੋਂ ਫਿਰ ਕੁੰਡੀ ਨੂੰ ਬਾਹਰ ਖਿੱਚਦਾ ਹੈ ਤੇ ਸਮੇਤ ਕੁੰਡੀ ਦੇ ਮੱਛੀ ਬਾਹਰ ਆ ਜਾਂਦੀ ਹੈ, ਬਾਹਰ ਆਣ ਕੇ ਉਹ ਬੜੀ ਦੁਖੀ ਹੁੰਦੀ ਹੈ, ਆਖਰਕਾਰ ਮਰ ਜਾਂਦੀ। ਹੁਣ ਸਤਿਗੁਰੂ ਤੇਗ ਬਹਾਦਰ ਜੀ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਧੀਰਮਲ ਦੇ ਪੱਖੀ ਨੇ, ਇਹ ਸਾਰੇ ਇਸ ਤਰ੍ਹਾਂ ਦੁਖੀ ਹੋਣਗੇ ਜਿਵੇਂ ਕੁੰਡੀ ਦੇ ਵਿੱਚ ਫਸ ਕੇ ਮੱਛੀ ਦੁਖੀ ਹੁੰਦੀ ਹੈ।
ਜਿਉ ਬਟ ਪਾਰ ਧਨੀ ਮਗ ਜਾਤੇ, ਛੀਨੈ ਤਿਨੈ ਤ੍ਰਾਸ ਉਪਜਾਤੇ।
ਸਤਿਗੁਰੂ ਜੀ ਹੋਰ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਬਟ ਪਾਰਾ ਰਸਤੇ ਦੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਕਿਸੇ ਧਨੀ ਨੂੰ ਲੁੱਟ ਲੈਂਦਾ, ਡਰ ਦੇ ਕੇ ਉਹਦੀ ਮਾਇਆ ਨੂੰ ਖੋ ਲੈਂਦਾ।
ਨਿਪਕੀ ਸੈਣ ਆਣ ਪਰ ਪਰੇ, ਕੇਰ ਸਵਣ ਕੋ ਦਿੜ ਕਰ ਧਰੇ।
ਪਰ ਆਖਰਕਾਰ ਐਸਾ ਵੀ ਹੁੰਦਾ ਕਿ ਐਸੇ ਚੋਰਾਂ ਨੂੰ ਰਾਜੇ ਦੀ ਸੈਨਾ ਘੇਰ ਕੇ ਫੜ ਲੈਂਦੀ ਹੈ, ਦ੍ਰਿੜਤਾ ਦੇ ਨਾਲ ਕੈਦ ਕਰਦੀ।
ਲੇਹ ਦਰਬ ਯਾਰ ਆਯੁਧ ਹਰ, ਬੰਧਨ ਲਹਿ ਅਧਿਕ ਦੁਖ ਭਰੈ।
ਜਦੋਂ ਰਾਜੇ ਦੀ ਸੈਨਾ ਇਹਨਾਂ ਚੋਰਾਂ ਆਦਿਕਾਂ ਨੂੰ ਫੜ ਲੈਂਦੀ ਹੈ, ਫਿਰ ਇਹਨਾਂ ਤੋਂ ਜਿਹੜੀ ਲੁੱਟੀ ਹੋਈ ਮਾਇਆ ਹੈ ਉਹ ਵੀ ਪ੍ਰਾਪਤ ਕਰ ਲੈਂਦੇ ਨੇ, ਇਹਨਾਂ ਦੇ ਹਥਿਆਰਾਂ ਨੂੰ ਵੀ ਖੋਹ ਲੈਂਦੇ ਨੇ ਤੇ ਕੈਦ ਕਰਕੇ ਰੱਖਿਆ ਜਾਂਦਾ ਇਹਨਾਂ ਨੂੰ। ਇਸ ਤਰ੍ਹਾਂ ਉਹ ਬਹੁਤ ਜ਼ਿਆਦਾ ਦੁਖੀ ਹੁੰਦੇ ਨੇ, ਇਹਨਾਂ ਦੀ ਹਾਲਤ ਵੀ ਐਸੀ ਹੋਵੇਗੀ।
ਅਸ ਕੋ ਕਰਮ ਕਰ ਸੁਖ ਨਹੀਂ ਪਾਵੇ, ਆਪ ਜਸ ਸੰਚੈ ਔਰ ਪਛਤਾਵੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਐਸਾ ਮਾੜਾ ਕਰਮ ਕਰਕੇ ਇਹ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਕਰਨਗੇ।
ਅਪ ਜਸ ਸੰਚੈ,
ਸਤਿਗੁਰੂ ਜੀ ਕਹਿੰਦੇ ਨੇ ਕਿ ਅਪ ਜਸ ਨੂੰ ਇਕੱਠਾ ਕਰਨਗੇ ਤੇ ਫੇਰ ਪਛਤਾਉਣਗੇ।
ਅਵ ਤੂੰ ਛਿਮਾ ਕਰਨ ਭਲੀਮਾਨ ਛਮੀ ਸਹਾਇ ਹੋਏ ਭਗਵਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਾਤਾ ਜੀ ਹੁਣ ਤੂੰ ਖਿਮਾ ਕਰਨ ਨੂੰ ਹੀ ਚੰਗੀ ਗੱਲ ਮੰਨ, ਇਹਨਾਂ ਨੂੰ ਖਿਮਾ ਇਸ ਵੇਲੇ ਕਰ ਦੇਣਾ ਚਾਹੀਦਾ ਕਿਉਂਕਿ ਛਮੀ ਸਹਾਇ ਹੋਏ ਭਗਵਾਨ। ਖਿਮਾ ਕਰਨ ਵਾਲੇ ਦਾ ਜਿਹੜਾ ਸਹਾਇਕ ਹੈ ਉਹ ਸਵੈ ਭਗਵਾਨ ਹੁੰਦਾ ਹੈ, ਅਕਾਲ ਪੁਰਖ ਹੁੰਦਾ।
ਬਹੁ ਅਪਮਾਨ ਮ੍ਰਿਤ ਕੋ ਪਾਵੇ ਧਨ ਕੇ ਲੋਭ ਦੁਸ਼ਟ ਲਲ ਚਾਵੇ।
ਜਿਹੜੇ ਧਨ ਦੇ ਮਾਇਆ ਦੇ ਲੋਭੀ ਨੇ, ਜਿਹੜੇ ਦੁਸ਼ਟ ਹਮੇਸ਼ਾ ਧਨ ਦੇ ਵਾਸਤੇ ਲਲਚਾਉਂਦੇ ਨੇ, ਉਹ ਵੱਡੇ ਅਪਮਾਨ ਨੂੰ ਸਹਿਣ ਕਰਨਗੇ ਤੇ ਆਖਰਕਾਰ ਮੌਤ ਨੂੰ ਪ੍ਰਾਪਤ ਹੋਣਗੇ।
ਵੱਡੇ ਮਨ ਜਿੱਦਰ ਯੋਧਨ ਯਾਦ ਲੱਗੇ ਲੋਭ ਤਿਆਗੀ ਮਰ ਯਾਦ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅੱਜ ਦੀ ਗੱਲ ਨਹੀਂ ਹੈ, ਸਤਿਗੁਰਾਂ ਨੇ ਪੁਰਾਣਾ ਪ੍ਰਮਾਣ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਮਾਤਾ ਜੀ ਦੇਖੋ ਦੁਰਯੋਧਨ ਵੀ ਬਹੁਤ ਜ਼ਿਆਦਾ ਵੱਡਾ ਆਪਣੇ ਆਪ ਨੂੰ ਕਹਾਉਂਦਾ ਸੀ, ਲੋਭ ਦੇ ਪਿੱਛੇ ਲੱਗ ਕੇ ਉਸ ਨੇ ਮਰਿਆਦਾ ਹਰ ਇੱਕ ਨੂੰ ਉਲੰਘ ਦਿੱਤਾ।
ਸਭ ਹੀ ਅਪਦਾ ਪਾਵਤ ਰਹੇ ਸੁਖ ਕੋ ਚੈਤ ਕਸ਼ਟ ਕੋ ਲਹੇ।
ਹਮੇਸ਼ਾ ਅਪਦਾ ਨੂੰ ਪਾਵ ਕੇ ਬਿਪਤਾਵਾਂ ਨੂੰ ਹੀ ਦੁਰਯੋਧਨ ਉਮਰ ਭਰ ਸਹਿੰਦਾ ਰਿਹਾ, ਸੁਖ ਨੂੰ ਚਾਹੁੰਦਾ ਸੀ ਪਰ ਕਸ਼ਟ ਹੀ ਮਿਲੇ।
ਤੀਰ ਮਾਲ ਕੋ ਭਾਗ ਨਲੀ ਨਸ ਹਮਨੇ ਕੁਛ ਲਾਲਚ ਨਹੀਂ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੀਰ ਮਾਲ ਦਾ ਭਾਗ ਨਹੀਂ ਲਿਆ, ਭਾਵ ਕੇ ਉਹਦੇ ਹਿੱਸੇ ਦੀ ਮਾਇਆ ਅਸੀਂ ਨਹੀਂ ਲਈ, ਅਸੀਂ ਆਪਣੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਕੀਤਾ।
ਆਇਓ ਸਿੱਖ ਭਾਵਨੀ ਸਾਥ ਅਰਪੀ ਵਸਤੂ ਜੋਰ ਜੁਗ ਹਾਥ।
ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵਨਾ ਦੇ ਨਾਲ ਮੱਖਣ ਸ਼ਾਹ ਸਿੱਖ ਆਇਆ ਤੇ ਉਹਨੇ ਆਪਣੀ ਮਰਜ਼ੀ ਦੇ ਮੁਤਾਬਕ ਹੱਥ ਜੋੜ ਕੇ ਵਸਤੂਆਂ ਨੂੰ ਅਰਪਣ ਕੀਤਾ।
ਨਹੀਂ ਹਕਾਰ ਨਡੇਰੇ ਗਏ ਆਪੇ ਆਏ ਉਪਾਇਨ ਦਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅਸੀਂ ਤੇ ਉਹਨੂੰ ਬੁਲਾਉਣ ਦੇ ਵਾਸਤੇ ਉਹਦੇ ਡੇਰੇ ਤੇ ਵੀ ਨਹੀਂ ਗਏ, ਆਪਣੇ ਆਪ ਹੀ ਉਹ ਸਾਡੇ ਕੋਲ ਆਇਆ ਤੇ ਸਾਡੇ ਚਰਨਾਂ ਦੇ ਵਿੱਚ ਭੇਟਾਵਾਂ ਅਰਪਣ ਕੀਤੀਆਂ।
ਯਾਂ ਤੇ ਹਮਰੋ ਦੋਸ਼ ਨਾ ਕੋਈ ਜਿਸ ਕੇ ਦਿਖਤ ਰੋਸ ਜੁਤ ਹੋਈ।
ਇਸ ਕਰਕੇ ਮਾਤਾ ਜੀ ਦੇਖੋ ਸਾਡਾ ਤੇ ਕੋਈ ਵੀ ਦੋਸ਼ ਨਹੀਂ ਹੈ, ਸਾਡਾ ਤੇ ਕੋਈ ਵੀ ਅਪਰਾਧ ਨਹੀਂ ਹੈ, ਪਰ ਦੂਸਰੇ ਪਾਸੇ ਜਿਸ ਕੇ ਦਿਖਤ ਰੋਸ ਜੁਤ ਹੋਈ, ਐਸੀ ਗੱਲ ਨੂੰ ਦੇਖ ਕੇ ਧੀਰਮਲ ਬਹੁਤ ਹੀ ਜ਼ਿਆਦਾ ਕ੍ਰੋਧਵਾਨ ਹੋਇਆ।
ਇਸ ਤੇ ਚਹੀਅਤ ਅਬ ਹੀ ਕਾਲ ਹੋਏ ਅਨਾਦਰ ਕਸ਼ਟ ਬਿਸਾਲ।
ਇਸ ਕਰਕੇ ਮਾਤਾ ਜੀ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅੱਜ ਜਾਂ ਕੱਲ ਇਸ ਧੀਰਮਲ ਦਾ ਬਹੁਤ ਜ਼ਿਆਦਾ ਅਨਾਦਰ ਹੋਵੇਗਾ ਤੇ ਵੱਡਾ ਦੁਖੀ ਹੋਵੇਗਾ।
ਇਮੇ ਆਪਸ ਮੈਂ ਬਾਕ ਕਰਨ ਤੇ ਪਰਮ ਦੁਖੀ ਜਨਨੀ ਜੁਤ ਚਿੰਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਾਤਾ ਜੀ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਵਿਲਾਸ ਕੀਤੇ ਨੇ, ਪਰ ਮਾਤਾ ਜੀ ਬਹੁਤ ਹੀ ਜ਼ਿਆਦਾ ਦੁਖੀ ਨੇ ਤੇ ਬਹੁਤ ਜ਼ਿਆਦਾ ਮਾਤਾ ਨਾਨਕੀ ਜੀ ਦੇ ਮਨ ਦੇ ਵਿੱਚ ਚਿੰਤਾ ਹੈ।
ਕਿਤਕ ਸਿੱਖ ਤੈਂ ਦੇਖਣ ਕਰਿਓ ਹਾਹਾਕਾਰ ਗ੍ਰਾਮ ਮੈਂ ਪਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਸਾਰੇ ਦੇ ਵਿੱਚ ਹਾਹਾਕਾਰ ਮੱਚ ਗਈ ਸੀ ਜੋ ਵੀ ਕੋਈ ਤੀਰ ਮਲ ਨੇ ਕਰਵਾਇਆ ਸੀ।
ਤੀਰ ਮਲ ਧਨ ਤੇ ਗਰਬਾਵਾ ਕਰ ਤੇ ਆਪ ਹੀ ਗੁਰਤਾ ਦਾਵਾ।
ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਹੈ, ਇੱਕ ਦੂਜੇ ਦੇ ਨਾਲ ਸਾਰੇ ਗੱਲਾਂ ਕਰਦੇ ਨੇ ਕਿ ਧੀਰ ਮਲ ਧਨ ਦੇ ਨਾਲ ਬਹੁਤ ਜ਼ਿਆਦਾ ਹੰਕਾਰਿਆ ਗਿਆ ਹੈ, ਉਹ ਆਪਣੇ ਆਪ ਹੀ ਆਪਣੇ ਆਪ ਨੂੰ ਗੁਰਿਆਈ ਦਾ ਦਾਅਵੇਦਾਰ ਮੰਨਦਾ।
ਜੇ ਕਰ ਕਰਾਂ ਮਾਤ ਮੈਂ ਪੂਰਾ ਕਿਉਂ ਨਹੀਂ ਸਿੱਖ ਬੁਲਾਏ ਹਦੂਰਾ।
ਸਾਰੇ ਗੱਲਾਂ ਕਰਦੇ ਨੇ ਕਿ ਜੇਕਰ ਕਰਾਂ ਮਾਤਾਂ ਦੇ ਵਿੱਚ ਧੀਰ ਮਲ ਪੂਰਾ ਹੈ ਤੇ ਕਿਉਂ ਸਿੱਖਾਂ ਨੂੰ ਆਪਣੇ ਕੋਲ ਨਹੀਂ ਬੁਲਾਉਂਦਾ। ਭਾਵ ਕੇ ਕਰਾਂ ਮਾਤ ਦੇ ਜ਼ੋਰ ਦੇ ਨਾਲ ਹੀ ਉਹ ਸੰਗਤਾਂ ਨੂੰ ਬੁਲਾ ਸਕਦਾ ਹੈ, ਪਰ ਐਸੀ ਗੱਲ ਨਹੀਂ ਹੈ।
ਮਨ ਖੈਂਚੈ ਆਪਣੇ ਮੇ ਲਾਵੈ ਜਿਸ ਤੇ ਸਭ ਹੀ ਭੇਟ ਚੜਾਵੈ।
ਇਸ ਤਰ੍ਹਾਂ ਦੀ ਗੱਲ ਕਿਉਂ ਕਰਦਾ ਹੈ ਜੇਕਰ ਕਰਾਮਾਤੀ ਹੈ ਤੇ ਗੁਰੂ ਹੈ। ਇਹਨੂੰ ਚਾਹੀਦਾ ਕਿ ਆਪਣੀ ਕਰਾਮਾਤ ਦੇ ਨਾਲ ਲੋਕਾਂ ਦੇ ਮਨਾਂ ਨੂੰ ਖਿੱਚ ਕੇ ਆਪਣੇ ਪਾਸੇ ਲਾਵੇ ਤੇ ਫੇਰ ਸਿੱਖ ਇਹਨੂੰ ਭੇਟਾ ਅਰਪਣ ਕਰਨ। ਪਰ ਇਹ ਐਸੀ ਗੱਲ ਨਹੀਂ ਹੈ, ਇਹ ਬਗੈਰ ਹੀ ਕਿਸੇ ਗੁਣ ਤੋਂ ਗੁਰੂ ਬਣ ਕੇ ਵਹਿੰਦਾ।
ਇਹ ਅਜੋਗਤਾ ਕੀਨ ਬਿਸਾਲਾ, ਪਰ ਕਰ ਮੈਂ ਪਰ ਧਰੀ ਕੁਚਾਲਾ।
ਸਾਰੇ ਲੋਕ ਗੱਲਾਂ ਕਰਦੇ ਨੇ ਕਿ ਅੱਜ ਬਹੁਤ ਹੀ ਜ਼ਿਆਦਾ ਵੱਡੀ ਅਜੋਗ ਗੱਲ ਧੀਰਮਲ ਨੇ ਕੀਤੀ ਹੈ ਕਿ ਪਰਾਇਆਂ ਦੇ ਘਰ ਦੇ ਵਿੱਚ ਵੜ ਕੇ ਮਾੜੀ ਚਾਲ ਚੱਲੀ।
ਸਗਰੀ ਵਸਤ ਲੂਟ ਕਰ ਲੀਨ, ਕਿਨਹੋ ਨਾਹਿਨ ਬਰਜਨ ਕੀਨ।
ਸਾਰੀਆਂ ਵਸਤੂਆਂ ਉਹਨਾਂ ਦੇ ਘਰ ਦੇ ਵਿੱਚੋਂ ਲੁੱਟ ਲਈਆਂ, ਕਿਸੇ ਨੇ ਵੀ ਉਹਨਾਂ ਨੂੰ ਵਰਜਿਆ ਨੇ।
ਇਮ ਜੇ ਹੋਏ ਨਿਵਲ ਰਹਿ ਨਾਹੀਂ, ਸਵਲ ਸੰਘਾਰੈ ਛੀਨ ਲਿਜਾਹੀਂ।
ਸਾਰੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਜੇਕਰ ਇਸੇ ਤਰੀਕੇ ਦੇ ਨਾਲ ਹੁੰਦਾ ਰਿਹਾ ਤੇ ਫੇਰ ਜਿਹੜੇ ਕਮਜ਼ੋਰ ਨੇ ਉਹ ਤੇ ਰਹਿ ਨਹੀਂ ਸਕਣਗੇ।
ਸਵਲ ਸੰਘਾਰੈ ਛੀਨ ਲਿਜਾਹੀਂ, ਭਾਵ ਕੇ ਜਿਹੜੇ ਜ਼ਿਆਦਾ ਜ਼ੋਰ ਵਾਲੇ ਨੇ, ਜਿਹੜੇ ਬਲਵਾਨ ਨੇ, ਉਹ ਮਾਰ ਕੇ ਗਰੀਬਾਂ ਤੋਂ ਖੋ ਕੇ ਲੈ ਜਾਇਆ ਕਰਨਗੇ ਮਾਇਆ।
ਇਮ ਕਹਿਤੇ ਕੇ ਤਕ ਮਿਲ ਗਏ, ਸਿੱਖ ਸ਼ੋਕ ਦੁਖਤ ਮਨ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਕਾਲੇ ਪਿੰਡ ਦੇ ਵਿੱਚ ਬੜੀਆਂ ਹੋਈਆਂ ਨੇ। ਸਿੱਖ ਮਿਲ ਕੇ ਬਹੁਤ ਹੀ ਜ਼ਿਆਦਾ ਸੋਗ ਦੇ ਵਿੱਚ ਨੇ ਤੇ ਬੜੇ ਦੁਖੀ ਨੇ।
ਨਹੀਂ ਅਜੋਗਤਾ ਸਕੈ ਸਹਾਰੀ, ਕਰੀ ਕੁਕਿਰਤ ਧੀਰ ਮਲ ਭਾਰੀ।
ਵੱਡੀ ਅਯੋਗਤਾ ਕੀਤੀ ਹੈ ਜਿਹਨੂੰ ਸਤਿਗੁਰਾਂ ਦੇ ਸੇਵਕ ਸਹਿ ਤੇ ਨਹੀਂ ਸਕਦੇ। ਕਹਿੰਦੇ ਨੇ ਕਰੀ ਕੁਕਿਰਤ ਧੀਰ ਮਲ ਭਾਰੀ, ਕਿ ਧੀਰ ਮਲ ਨੇ ਇਹ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ।
ਕਿਆ ਹਮ ਕਰੈ ਸਮਰੱਥ ਬਹੀਨ, ਗੁਰੂ ਅਵਗਿਆ ਦੇਖਣ ਕੀਨ।
ਜਿਨ੍ਹਾਂ ਸਿੱਖਾਂ ਨੇ ਗੁਰੂ ਜੀ ਦੀ ਅਵਗਿਆ ਹੁੰਦੀ ਦੇਖੀ ਸੀ, ਉਹ ਕਹਿੰਦੇ ਨੇ ਕਿ ਅਸੀਂ ਗੁਰੂ ਦੀ ਅਵਗਿਆ ਹੁੰਦੇ ਆ ਦੇਖੀ, ਪਰ ਸਾਡੇ ਵਿੱਚ ਸਮਰੱਥਾ ਨਹੀਂ ਹੈ ਕਿ ਅਸੀਂ ਕੁਝ ਧੀਰ ਮਲ ਨੂੰ ਆਖ ਸਕੀ।
ਤੇਹ ਸਮੀਪ ਮਾਨਵ ਸਮਦਾਏ, ਧੀਰ ਮਲ ਹਮ ਬਸ ਨਹੀਂ ਆਏ।
ਸਤਿਗੁਰਾਂ ਦੇ ਸੇਵਕ ਇੱਕ ਦੂਜੇ ਦੇ ਨਾਲ ਸਲਾਹਾਂ ਕਰਦੇ ਨੇ, ਅਸੀਂ ਕੁਝ ਕਹਿ ਨਹੀਂ ਸਕਦੇ ਧੀਰ ਮਲ ਨੂੰ, ਕਿਉਂਕਿ ਉਹਦੇ ਕੋਲ ਤੇ ਬਹੁਤ ਸਾਰੇ ਆਦਮੀ ਨੇ, ਧੀਰ ਮਲ ਨੇ ਸਾਡੇ ਵਸ ਦੇ ਵਿੱਚ ਆਉਣਾ ਨੇ।
ਮੱਖਣ ਸਾਥ ਪੰਚ ਸੈ ਨਰ ਹੈ, ਸੋ ਜੇ ਕਰੈ ਮਨੋਰਥ ਉਰ ਹੈ।
ਫੇਰ ਸੋਚ ਵਿਚਾਰ ਕਰਨ ਤੋਂ ਬਾਅਦ ਸਿੱਖਾਂ ਨੇ ਇਹ ਵਿਚਾਰ ਕੀਤੀ ਹੈ ਕਿ ਜਿਹੜਾ ਮੱਖਣ ਸ਼ਾਹ ਆਇਆ ਹੋਇਆ ਸਿੱਖ, ਉਹਦੇ ਨਾਲ 500 ਉਹਦੇ ਲੜਾਕੂ ਸੂਰਮੇ ਨੇ, ਜੇਕਰ ਮੱਖਣ ਸ਼ਾਹ ਕੁਝ ਕਰੇ ਤੇ ਸਾਡੇ ਮਨ ਦਾ ਮਨੋਰਥ ਪੂਰਾ ਹੋ ਸਕਦਾ ਹੈ, ਭਾਵ ਕਿ ਧੀਰ ਮਲ ਨੂੰ ਸਜ਼ਾ ਦਿੱਤੀ ਜਾ ਸਕਦੀ।
ਸੋ ਪਲਟਾ ਨਿਜ ਗੁਰ ਕੋ ਲੇ, ਜਥਾ ਗਰਭ ਕੋ ਫਲ ਤਿਸ ਦੇ।
ਇੱਕ ਦੂਜੇ ਦੇ ਨਾਲ ਸਿੱਖਾਂ ਨੇ ਗੱਲ ਕੀਤੀ ਹੈ ਕਿ ਮੱਖਣ ਸ਼ਾਹ ਜ਼ਰੂਰ ਸਤਿਗੁਰਾਂ ਦਾ ਬਦਲਾ ਲਵੇਗਾ ਇਸ ਧੀਰ ਮਲ ਤੋਂ, ਜੈਸਾ ਹੰਕਾਰ ਦਾ ਕੰਮ ਇਸ ਨੇ ਕੀਤਾ ਹੈ ਵੈਸਾ ਹੀ ਉਸ ਨੂੰ ਫਲ ਮੱਖਣ ਸ਼ਾਹ ਦੇਵੇਗਾ।
ਇਮ ਮਸਲਤ ਕਰ ਦੁਆ ਸਿੱਖ ਦੌਰੇ, ਹੋ ਤੋ ਵਹਿਰੀ ਉਤਰਿਓ ਜਿਸ ਠੋਰੇ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਤੇ ਫਿਰ ਦੋ ਸਿੱਖ ਦੌੜੇ ਨੇ ਬਾਹਰ, ਪਿੰਡ ਤੋਂ ਬਾਹਰ ਵਾਰ, ਜਿੱਥੇ ਡੇਰਾ ਲੱਗਾ ਸੀ ਮੱਖਣ ਸ਼ਾਹ ਦਾ, ਉਹਨੂੰ ਖਬਰ ਦੇਣ ਦੇ ਵਾਸਤੇ ਦੋ ਸਿੱਖ ਦੌੜ ਕੇ ਗਏ।
ਜਾਏ ਤਾਂ ਸੁਧ ਸਕਲ ਬਿਤਾਈ, ਜਥਾ ਧੀਰ ਮਲ ਕੀਆ ਜਬ ਰਾਈ।
ਉਹਨਾਂ ਸਿੱਖਾਂ ਨੇ ਜਾ ਕੇ ਮੱਖਣ ਸ਼ਾਹ ਨੂੰ ਸਾਰੀ ਵਾਰਤਾ ਸੁਣਾਈ ਹੈ ਕਿ ਕਿਸ ਤਰੀਕੇ ਦੇ ਨਾਲ ਧੀਰ ਮਲ ਨੇ ਜ਼ਬਰਦਸਤੀ ਕੀਤੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਪੌ ਡਿਓ ਤੋ ਪ੍ਰਿਅੰਕ ਪਰ ਮੱਖਣ ਸਿੱਖ ਵਿਸਾਲ, ਉੱਚੇ ਬਾਕ ਪੁਕਾਰ ਤੇ ਪਹੁੰਚੇ ਸੋ ਤਤਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਆਪਣੇ ਪਲੰਗ ਦੇ ਉੱਤੇ ਲੰਮਾ ਪਿਆ ਸੀ, ਉਸੇ ਵੇਲੇ ਉੱਚੀ ਉੱਚੀ ਪੁਕਾਰਦੇ ਹੋਏ ਸਿੱਖ ਤਤਕਾਲ ਹੀ ਉੱਥੇ ਪਹੁੰਚੇ।
ਮੱਖਣ ਸ਼ਾਹ ਪਰੇ ਹੋ ਕਹਾ ਭਇਓ ਬਿਗਣ ਸਤ ਗੁਰ ਘਰ ਮਹਾ।
ਉਹਨਾਂ ਸਿੱਖਾਂ ਨੇ ਆਖਿਆ ਕਿ ਮੱਖਣ ਸ਼ਾਹ ਤੂੰ ਤੇ ਆਰਾਮ ਦੇ ਨਾਲ ਇੱਥੇ ਲੰਮਾ ਪਿਆ ਹੈ ਤੇ ਦੂਸਰੇ ਪਾਸੇ ਸਤਿਗੁਰੂ ਦੇ ਘਰ ਦੇ ਵਿੱਚ ਤੇ ਵੱਡਾ ਵਿਘਣ ਪੈ ਗਏ।
ਜੋ ਤੈ ਦਰਬ ਜਾਏ ਅਰ ਪਾਵਾ ਅਰ ਸਿੱਖਿਆਣ ਕੋ ਜਿੱਤ ਚੜਾਵਾ।
ਮੱਖਣ ਸ਼ਾਹ ਨੂੰ ਉਹ ਸਿੱਖ ਦੱਸਦੇ ਨੇ ਕਿ ਜੋ ਤੂੰ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਸੀ, ਇਸ ਤੋਂ ਇਲਾਵਾ ਜਿੰਨਾ ਵੀ ਚੜਾਵਾ ਹੋਰ ਸੰਗਤਾਂ ਨੇ ਚੜਾਇਆ ਸੀ।
ਤੀਰ ਮਲ ਸੁਣ ਕੇ ਅਨਖਾਇਓ ਕਰਤ ਅਸੂਯਾ ਲੋਭ ਵਧਾਇਓ।
ਕਹਿੰਦੇ ਨੇ ਕਿ ਤੀਰ ਮਲ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਿਆ, ਉਹ ਬਹੁਤ ਜ਼ਿਆਦਾ ਔਖਾ ਹੋਇਆ ਤੇ ਈਰ ਖਾਲੂ ਨੇ ਫਿਰ ਬਹੁਤ ਜ਼ਿਆਦਾ ਲੋਭ ਵਧਾਇਆ।
ਸੰਗ ਮਸਾਂਦ ਕਿਤਕ ਦੇ ਸੂਰ ਪਠ ਦੀਨੇ ਕਰ ਹਿਰਦੈ ਗਰੂਰ।
ਤੀਰਮਲ ਨੇ ਆਪਣੇ ਇੱਕ ਮਸੰਦ ਨੂੰ ਬਹੁਤੇ ਸਾਰੇ ਸੂਰਮੇ ਦੇਖ ਕੇ ਸਤਿਗੁਰਾਂ ਦੇ ਘਰ ਭੇਜਿਆ, ਬੜੇ ਹੰਕਾਰ ਦੇ ਨਾਲ, ਬਹੁਤ ਜ਼ਿਆਦਾ ਘੁਮੰਡ ਦੇ ਨਾਲ।
ਸੋ ਚੱਲ ਆਏ ਕੁਕਰਮ ਕਮਾਵਾ ਸਨਮੁਖ ਸਤਗੁਰ ਤੁਪਕ ਚਲਾਵਾ।
ਹੇ ਮੱਖਣ ਸ਼ਾਹ, ਉਹ ਮੰਦ ਕਰਮੀ ਮਸੰਦ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਸਤਿਗੁਰਾਂ ਦੇ ਘਰ ਪਹੁੰਚਿਆ ਤੇ ਬਹੁਤ ਵੱਡਾ ਉਹਨਾਂ ਨੇ ਕੁਕਰਮ ਕੀਤਾ, ਇਥੋਂ ਤੱਕ ਕਿ ਸਤਿਗੁਰਾਂ ਨੂੰ ਮਾਰਨ ਦਾ ਯਤਨ ਕੀਤਾ, ਸਤਿਗੁਰਾਂ ਦੇ ਉੱਤੇ ਬੰਦੂਕ ਦੀ ਗੋਲੀ ਦਾਗੀ।
ਛੋਏ ਲਾਰ ਗਿਰ ਪਾਰੀ ਅਗਾਰੀ ਨਿਜ ਅਜ਼ਮਤ ਕਰ ਬਚੇ ਵਿਚਾਰੀ।
ਹੇ ਮੱਖਣ ਸ਼ਾਹ, ਇਹ ਮਨ ਦੇ ਵਿੱਚ ਵਿਚਾਰ ਕਰ ਲੈ ਕਿ ਉਹਨਾਂ ਨੇ ਮਾਰਨ ਦੇ ਇਰਾਦੇ ਨਾਲ ਗੋਲੀ ਚਲਾਈ ਸੀ, ਉਹ ਤੇ ਸਤਿਗੁਰਾਂ ਦੇ ਮਸਤਕ ਨੂੰ ਛੂ ਕੇ ਪਿੱਛੇ ਜਾ ਡਿੱਗੀ। ਸਤਿਗੁਰਾਂ ਨੇ ਆਪਣੀ ਕਰਾਮਾਤ ਦੇ ਨਾਲ ਆਪਣਾ ਬਚਾਅ ਕੀਤਾ, ਪਰ ਉਹਨਾਂ ਨੇ ਘੱਟ ਨਹੀਂ ਗੁਜ਼ਾਰੀ।
ਤੁਮ ਜੋ ਦਰਬ ਦੀਨ ਸੋ ਲੀਨਾ ਅਪਰ ਸਮਾਜ ਖਸੋਟਣ ਕੀਨਾ।
ਮੱਖਣ ਸ਼ਾਹ, ਜਿਹੜੀ ਮਾਇਆ ਤੂੰ ਦਿੱਤੀ ਸੀ ਉਹ ਸਾਰੀ ਦੀ ਸਾਰੀ ਉਹਨਾਂ ਨੇ ਸਾਂਭਲੀ ਤੇ ਹੋਰ ਵੀ ਜਿੰਨਾ ਸਾਜੋ ਸਮਾਨ ਸੀ ਉਹ ਸਾਰਾ ਖੋਲਿਆ।
ਬਾਸਣ ਹੋ ਤੇ ਰਸੋਈ ਕੇਰੇ ਇਤਿਆਦ ਕਲੇ ਵਸਤ ਕਨੇਰੇ।
ਇਥੋਂ ਤੱਕ ਕਿ ਉਹਨਾਂ ਨੇ ਰਸੋਈ ਦੇ ਭਾਂਡੇ ਵੀ ਨਹੀਂ ਛੱਡੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਉਹ ਲੁੱਟ ਕੇ ਲੈ ਗਏ।
ਕਰ ਅਪਮਾਨ ਬਾਕ ਦੁਰ ਕਹੇ ਨਹੀਂ ਤ੍ਰਾਸ ਦੂਸਰ ਕੋ ਲਹੇ।
ਉਹ ਸਿੱਖ ਕਹਿੰਦੇ ਨੇ ਮੱਖਣ ਸ਼ਾਹ ਨੂੰ ਕਿ ਇੱਥੇ ਹੀ ਬਸ ਨਹੀਂ ਹੈ, ਉਹਨਾਂ ਨੇ ਸਤਿਗੁਰਾਂ ਦੇ ਵਾਸਤੇ ਬਹੁਤ ਜ਼ਿਆਦਾ ਅਪਮਾਨ ਭਰੇ ਸ਼ਬਦ ਆਖੇ, ਕਿਸੇ ਤੋਂ ਡਰ ਮੰਨਿਆ ਨੇ, ਦੂਸਰੇ ਦੀ ਗੱਲ ਨੂੰ ਮੰਨਿਆ ਹੀ ਨੇ।
ਮਨ ਭਾਵਤ ਕਰਕੇ ਸਭ ਬਾਤ ਚਹਿਤ ਹੋਤੇ ਸਤਿਗੁਰੂ ਕੋ ਕਾਤ।
ਆਪਣੇ ਮਨ ਪਾਉਣ ਦੀ ਗੱਲ ਉਹਨਾਂ ਨੇ ਕੀਤੀ, ਉਹ ਸਤਿਗੁਰਾਂ ਨੂੰ ਮਾਰਨਾ ਚਾਹੁੰਦੇ ਸੀ, ਘਾਤ ਕਰਨਾ ਚਾਹੁੰਦੇ ਸੀ, ਸਤਿਗੁਰਾਂ ਨੇ ਆਪਣੀ ਕਰਾਮਾਤ ਦੇ ਨਾਲ ਆਪਣਾ ਬਚਾਅ ਕੀਤਾ।
ਹੋਤੀ ਨਿਕਟ ਨ ਜੇ ਤਿੰਨ ਮਾਤਾ ਜੀਅਤ ਨ ਰਹਿਣ ਦੇਤ ਕਿਸ ਭਾਂਤਾ।
ਸਿੱਖ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਤੇਗ ਬਹਾਦਰ ਜੀ ਦੀ ਮਾਤਾ ਵੀ ਉੱਥੇ ਨਾ ਹੁੰਦੀ ਤੇ ਸਾਨੂੰ ਲੱਗਦਾ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਜੀਵਤ ਨਾ ਛੱਡਦੇ।
ਤਰਜ ਤਰਜ ਕਰ ਬਰਜ ਹਟਾਏ ਕੌਣ ਯਹੋ ਤੁਮ ਕਿਤ ਤੇ ਆਏ।
ਕਹਿੰਦੇ ਨੇ ਕਿ ਤਰਜ ਤਰਜ ਕੇ ਤਾੜਨਾ ਕਰ ਕਰਕੇ ਸਾਰਿਆਂ ਨੂੰ ਵਰਜ ਕੇ ਮਾਤਾ ਜੀ ਨੇ ਪਿਛਾ ਕੀਤਾ। ਉਹਨੇ ਆਖਿਆ ਕੌਣ ਹੋ ਤੁਮ ਕਿਤ ਤੇ ਆਏ, ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ, ਇਸ ਤਰ੍ਹਾਂ ਕਿਉਂ ਕਰ ਰਹੇ।
ਸ੍ਰੀ ਗੁਰ ਹਰਿ ਗੋਬਿੰਦ ਕੀ ਦਾਰਾ ਦੀਰਘ ਦਰਸ਼ਨ ਤੇਜ ਉਦਾਰਾ।
ਕਹਿੰਦੇ ਨੇ ਕਿ ਆਖਿਰਕਾਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਮਹਿਲ ਨੇ, ਉਹਨਾਂ ਦਾ ਦਰਸ਼ਨ ਬੜਾ ਪ੍ਰਭਾਵਸ਼ਾਲੀ ਹੈ ਤੇ ਮਸਤਕ ਦਾ ਤੇਜ ਬਹੁਤ ਪ੍ਰਕਾਸ਼ਮਾਨ ਹੈ।
ਰਛਿਆ ਸੁਤ ਕੀ ਸਭ ਵਿਧ ਕਰੀ ਜਬ ਲੋ ਟਿਗ ਤਬ ਲੋ ਤਹ ਖਰੀ।
ਭਾਵ ਕੇ ਹਰ ਇੱਕ ਪ੍ਰਕਾਰ ਦੇ ਨਾਲ ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਤੇਗ ਬਹਾਦਰ ਜੀ ਦੀ ਰੱਖਿਆ ਕੀਤੀ ਹੈ। ਐਸੀਆਂ ਗੱਲਾਂ ਉਹਨਾਂ ਨੂੰ ਕੀਤੀਆਂ ਕਿ ਜਿਨ੍ਹਾਂ ਗੱਲਾਂ ਦਾ ਉਹਨਾਂ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ। ਜਬ ਲੋ ਟਿਗ ਤਬ ਲੋ ਤਹਿ ਕਰੀ, ਜਿੰਨਾ ਚਿਰ ਉਹ ਉੱਥੇ ਘਰ ਦੇ ਵਿੱਚ ਖਲੋਤੇ ਰਹੇ ਉਹਨਾਂ ਚਿਰ ਮਾਤਾ ਜੀ ਉੱਥੇ ਰੁਕੇ ਰਹੇ। ਸਭ ਵਸਤੂ ਲੈ ਕਰ ਅਪਮਾਨ, ਗਏ ਨਿਰਭੈ ਹੋਏ ਆਪਣੋ ਥਾਨਾ। ਇਸ ਤਰੀਕੇ ਦੇ ਨਾਲ ਮੱਖਣ ਸ਼ਾਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਸਤਿਗੁਰਾਂ ਦਾ ਅਪਮਾਨ ਕਰਕੇ ਉਹ ਨਿਡਰ ਹੋ ਕੇ ਆਪਣੀ ਜਗ੍ਹਾ ਤੇ ਵਾਪਸ ਚਲੇ ਗਏ। ਸ੍ਰੀ ਗੁਰ ਤੇਗ ਬਹਾਦਰ ਧੀਰ, ਤੁਝ ਤੇ ਆਗੇ ਸਦਾ ਗੰਭੀਰ। ਉਹ ਸਿੱਖ ਮੱਖਣ ਸ਼ਾਹ ਨੂੰ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਬਹੁਤ ਹੀ ਜ਼ਿਆਦਾ ਧੀਰਜ ਵਾਲੇ ਨੇ, ਜਦੋਂ ਤੂੰ ਬਕਾਲੇ ਦੇ ਵਿੱਚ ਨਹੀਂ ਸੀ ਆਇਆ ਤੇ ਸਤਿਗੁਰੂ ਜੀ ਕਦੇ ਵੀ ਬਾਹਰ ਨਿਕਲ ਕੇ ਨਹੀਂ ਸਨ ਵਹਿੰਦੇ, ਉਹ ਗੰਭੀਰ ਰਹਿੰਦੇ ਸਨ ਤੇ ਅੰਦਰ ਹੀ ਰਹਿੰਦੇ ਸਨ। ਨਹੀਂ ਅਵਗਿਆ ਕਾਹੂ ਕੀ ਨਸ, ਪਤ ਸਮੇਤ ਨਿਜ ਘਰ ਸੁਖ ਪੀਨਸ। ਅੱਜ ਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਦੀ ਕਿਸੇ ਨੇ ਕੋਈ ਅਵਗਿਆ ਨਹੀਂ ਕੀਤੀ, ਕਿਉਂਕਿ ਉਹ ਆਪਣੀ ਇੱਜ਼ਤ ਨੂੰ ਸਾਂਭ ਕੇ ਆਪਣੇ ਘਰ ਦੇ ਵਿੱਚ ਹੀ ਸੁੱਖ ਦੇ ਨਾਲ ਬੈਠੇ ਰਹੇ। ਪਰ ਕਹਿੰਦੇ ਨੇ ਤੈਂ ਅਬ ਆਏ ਗੁਰੂ ਬਿਦਤਾਵਾ, ਅਧਿਕ ਦਰਬ ਅਰਪਿਓ ਅਰਪਾਵਾ। ਪਰ ਤੂੰ ਮੱਖਣ ਸ਼ਾਹ ਐਸਾ ਕੀਤਾ ਹੈ ਕਿ ਆਣ ਕੇ ਸਤਿਗੁਰਾਂ ਨੂੰ ਬਾਹਰ ਕੱਢਿਆ ਹੈ, ਪ੍ਰਗਟ ਕਰਨ ਦਾ ਯਤਨ ਕੀਤਾ ਹੈ, ਬਹੁਤੀ ਜ਼ਿਆਦਾ ਮਾਇਆ ਸਤਿਗੁਰਾਂ ਨੂੰ ਅਰਪਣ ਕੀਤੀ ਹੈ ਤੇ ਹੋਰਨਾਂ ਤੋਂ ਵੀ ਮੱਥਾ ਟਿਕਵਾਈ। ਯਾਂ ਤੇ ਬਿਗਣ ਪਏ ਸਮੁਦਾਏ, ਜੋ ਅਬ ਤੁਝਕੋ ਦਏ ਸੁਨਾਏ। ਮੱਖਣ ਸ਼ਾਹ ਨੂੰ ਕਹਿੰਦੇ ਨੇ ਕਿ ਸਾਰਾ ਕਸੂਰ ਹੀ ਤੇਰਾ ਹੈ, ਤੂੰ ਆਣ ਕੇ ਬਾਹਰ ਕੱਢਿਆ, ਸਤਿਗੁਰੂ ਜੀ ਬੈਠੇ ਤਾਂ ਹੀ ਉਹਨਾਂ ਦੇ ਮਨ ਦੇ ਵਿੱਚ ਬਹੁਤੀ ਜ਼ਿਆਦਾ ਈਰਖਾ ਵਧੀ, ਤਾਂ ਹੀ ਉਹਨਾਂ ਨੇ ਆਣ ਕੇ ਘਰ ਦੀਆਂ ਚੀਜ਼ਾਂ ਨੂੰ ਲੁੱਟਿਆ ਤੇ ਸਤਿਗੁਰਾਂ ਦਾ ਅਪਮਾਨ ਕੀਤਾ। ਜੇ ਤੂੰ ਐਸਾ ਨਾ ਕਰਦਾ, ਸਤਿਗੁਰਾਂ ਦਾ ਇੰਨਾ ਵੱਡਾ ਜ਼ਿਆਦਾ ਅਪਮਾਨ ਕਦੇ ਵੀ ਨਾ ਹੁੰਦਾ। ਸਾਰੇ ਵਿਘਨ ਤੇਰੇ ਤੋਂ ਪੈਦਾ ਹੋਏ ਨੇ, ਇਹ ਜੋ ਸਾਰੇ ਤੈਨੂੰ ਅਸੀਂ ਸੁਣਾ ਦਿੱਤੇ ਨੇ। ਕਾਰਨ ਕਸ਼ਟ ਦੇਣ ਕੋ ਹੋਵਾ, ਭਲੋ ਆਏ ਗੁਰ ਦਰਸ਼ਨ ਜੋ ਆ। ਸਿੱਖ ਕਹਿੰਦੇ ਨੇ ਕਿ ਚੰਗਾ ਤੂੰ ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ ਕਿ ਸਤਿਗੁਰਾਂ ਨੂੰ ਦੁੱਖ ਦੇਣ ਦਾ ਤੂੰ ਇੱਕ ਕਾਰਨ ਬਣ ਗਏ। ਸੁਣ ਮੱਖਣ ਕੇ ਭਾਇਓ ਬਿਖਾਦ, ਹੱਥ ਹੋਵਤ ਪਾਇਓ ਰਹੀ ਲਾਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੱਖਣ ਸ਼ਾਹ ਨੇ ਜਦੋਂ ਸਾਰੀ ਵਾਰਤਾ ਸੁਣੀ ਤੇ ਬਹੁਤ ਹੀ ਜ਼ਿਆਦਾ ਦੁਖੀ ਹੋਇਆ। ਜਿਹੜਾ ਮਨ ਦੇ ਵਿੱਚ ਉਤਸ਼ਾਹ ਵਧਿਆ ਹੋਇਆ ਸੀ ਉਹ ਸਾਰੇ ਦਾ ਸਾਰਾ ਢਿੱਲਾ ਪੈ ਗਿਆ। ਕਿਸ ਕੋ ਗਹਿਓ ਤੀਰ ਮਾਲਿਓ ਟਾ, ਕੀਨਸ ਕਰਮ ਜਾਹੇ ਅਸ ਖੋਟਾ। ਮੱਖਣ ਸ਼ਾਹ ਸੋਚਣ ਲੱਗਾ ਕਿ ਆਖਰਕਾਰ ਧੀਰਮਲ ਨੇ ਕਿਸ ਦੀ ਆਸ ਨੂੰ ਧਾਰਨ ਕੀਤਾ ਹੋਇਆ, ਕੀਨਸ ਕਰਮ ਜਾਹੇ ਅਸ ਖੋਟਾ, ਕਿ ਐਸਾ ਖੋਟਾ ਉਸਨੇ ਕਰਮ ਕੀਤਾ ਹੈ, ਉਸ ਨੂੰ ਆਧਾਰ ਕਿਹਦਾ ਹੈ। ਧਰ ਮੂਰਖਤਾ ਕਿਨੈ ਨ ਹੋਟਾ, ਪਰ ਅਬੈ ਜਿਸ ਕੇ ਘਰ ਟੋਟਾ। ਸੋਚਦਾ ਹੈ ਮੱਖਣ ਸ਼ਾਹ ਕਿ ਮੂਰਖਤਾ ਨੂੰ ਧਾਰਨ ਕਰਕੇ ਉਸਨੇ ਇਹ ਕੰਮ ਕੀਤਾ ਹੈ, ਪਰ ਕਿਸੇ ਨੇ ਉਸ ਨੂੰ ਇਸ ਗੱਲ ਤੋਂ ਰੋਕਿਆ ਨੇ। ਪਰ ਅਵੈ ਜਿਸ ਕੇ ਘਰ ਟੋਟਾ, ਪਰ ਹੁਣ ਐਸਾ ਸਮਾਂ ਆਉਣ ਵਾਲਾ ਹੈ ਕਿ ਉਸਦੇ ਘਰ ਦੇ ਵਿੱਚ ਘਾਟਾ ਪੈਣਾ। ਇਹਾਂ ਦੇਸ਼ ਕਿਵ ਬਸ ਹੈ ਬਾਸ, ਛੀਨ ਨਿਰਬਲ ਸਕਲ ਹੁਲਾਸ। ਸੋਚਦਾ ਹੈ ਮੱਖਣ ਸ਼ਾਹ ਕਿ ਇਸ ਇਲਾਕੇ ਦੇ ਵਿੱਚ ਕਿਸੇ ਗਰੀਬ ਦਾ ਵਸਣਾ ਕਿੰਨਾ ਔਖਾ ਹੈ, ਬਲਵਾਨ ਜੇ ਨਿਰਬਲਾਂ ਨੂੰ ਖੁਸ਼ੀ ਦੇ ਨਾਲ ਲੁੱਟ ਲੈਣ ਤਾਂ ਫਿਰ ਗਰੀਬ ਕੀ ਕਰਨਗੇ। ਮਾਮ ਸਤ ਗੁਰ ਤੋਂ ਨਿਰਬਲ ਨਾਹੀ, ਚਿਤ ਕਰ ਜਿਸ ਕੇ ਹੋਏ ਪੱਖ ਮਾਹੀ। ਫਿਰ ਸੋਚਦਾ ਕਿ ਮੇਰੇ ਜਿਹੜੇ ਸਤਿਗੁਰੂ ਨੇ ਉਹ ਤੇ ਨਿਰਬਲ ਨਹੀਂ ਹਨ, ਉਹ ਤੇ ਬਹੁਤ ਬਲਵਾਨ ਹਨ। ਚਿਤ ਕਰ ਜਿਸ ਕੇ ਹੋਏ ਪੱਖ ਮਾਹੀ, ਭਾਵ ਕੇ ਸਤਿਗੁਰੂ ਜੀ ਮਨੋ ਹੀ ਜਿਹੜੇ ਮਨੁੱਖ ਦੇ ਪੱਖ ਦੇ ਵਿੱਚ ਖਲੋ ਜਾਣ। ਸਗਰੀ ਅਵਨੀ ਕੋ ਪਤ ਹੋਣ, ਇਸ ਜੈਸੇ ਕੀ ਗਿਣਤੀ ਕੌਣ। ਸੋਚਦਾ ਹੈ ਕਿ ਸਤਿਗੁਰੂ ਜੀ ਜੇਕਰ ਦਲੀਲ ਹੀ ਕਰ ਦੇਣ ਕਿ ਮੈਂ ਫਲਾਣੇ ਮਨੁੱਖ ਦੇ ਹੱਕ ਦੇ ਵਿੱਚ ਹਾਂ ਤੇ ਸਾਰੀ ਧਰਤੀ ਦਾ ਉਸ ਨੂੰ ਮਾਲਕ ਬਣਾ ਦੇਣ ਤੇ ਇਸ ਧੀਰਮਲ ਵਰਗਿਆਂ ਦੀ ਗਿਣਤੀ ਹੀ ਕੀ ਹੈ ਸਤਿਗੁਰਾਂ ਦੇ ਅੱਗੇ।
ਤਦਪ ਮਹਿਮਾ ਸਤਿਗੁਰ ਗਰਵੀ ਹੋਵਤ ਯੋਜ ਅਵਗਿਆ ਜਰਵੀ।
ਤਾਂ ਵੀ ਮੱਖਣ ਸ਼ਾਹ ਸੋਚਦਾ ਹੈ ਕਿ ਸਤਿਗੁਰਾਂ ਦੀ ਜਿਹੜੀ ਮਹਿਮਾ ਹੈ ਉਹ ਬਹੁਤ ਭਾਰੀ ਹੈ।
ਹੋਵਤ ਯੋਜ ਅਵਗਿਆ ਜਰਵੀ,
ਭਾਵ ਕੇ ਬਲ ਹੁੰਦਿਆਂ ਸੁਣਦਿਆਂ ਸਤਿਗੁਰਾਂ ਨੇ ਇੰਨਾ ਵੱਡਾ ਆਪਣਾ ਅਪਮਾਨ ਸਹਿ ਲਿਆ।
ਨਹੀਂ ਜਨਾਇਓ ਆਪਣੋ ਆਪ, ਜਿਨ ਮੈਂ ਸਮਰਥ ਮਹਿਦ ਪ੍ਰਤਾਪ।
ਜਿਨ੍ਹਾਂ ਦੇ ਵਿੱਚ ਵੱਡੀ ਸਮਰੱਥਾ ਹੈ, ਜਿਨ੍ਹਾਂ ਦਾ ਪ੍ਰਤਾਪ ਬਹੁਤ ਉੱਚਾ ਹੈ, ਉਹਨਾਂ ਨੇ ਆਪਣੇ ਆਪ ਨੂੰ ਜਨਾਇਆ ਤੱਕ ਨਹੀਂ।
ਤੀਨ ਲੋਕ ਮੈਂ ਕੋਈ ਨਾ ਐਸੇ, ਸਮਤਾ ਧਰੈ ਗੁਰੂ ਚਿੱਤ ਜੈਸੇ।
ਮਨ ਦੇ ਵਿੱਚ ਮੱਖਣ ਸ਼ਾਹ ਸੋਚਦਾ ਹੈ ਕਿ ਤਿੰਨਾਂ ਹੀ ਲੋਕਾਂ ਦੇ ਵਿੱਚ ਕੋਈ ਐਸਾ ਨਹੀਂ ਹੈ ਜਿਹੜਾ ਕਿ ਸਤਿਗੁਰਾਂ ਦੀ ਬਰਾਬਰੀ ਕਰ ਸਕੇ।
ਸਭ ਤੇ ਮਹਿਮਾ ਇਹ ਅਧਕਾਈ, ਅਜਰ ਜਰਨ ਜੋ ਹਿਰਦੈ ਬਸਾਈ।
ਕਹਿੰਦਾ ਕਿ ਸਾਰਿਆਂ ਤੋਂ ਵੱਡੀ ਸਤਿਗੁਰਾਂ ਦੀ ਇਹ ਮਹਿਮਾ ਹੈ ਕਿ ਅਜਰ ਸ਼ਕਤੀਆਂ ਨੂੰ ਸਤਿਗੁਰਾਂ ਨੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ, ਪ੍ਰਗਟ ਨਹੀਂ ਕੀਤਾ।
ਆਸ ਨਰ ਕੌਣ ਹੈ ਜਗ ਮਾਹੀ, ਫੈਤ ਬਲੀ ਜਨਾਵੈ ਨਾਹੀ।
ਮੱਖਣ ਸ਼ਾਹ ਮਨ ਦੇ ਵਿੱਚ ਸੋਚਦਾ ਹੈ ਕਿ ਦੁਨੀਆਂ ਦੇ ਵਿੱਚ ਐਸਾ ਕੋਈ ਵੀ ਮਨੁੱਖ ਅੱਜ ਤੱਕ ਜੰਮਿਆ ਨਹੀਂ ਹੈ। ਹਵੈਤ ਬਲੀ, ਭਾਵ ਕੇ ਹੋਵੇ ਤੇ ਬਹੁਤ ਜ਼ਿਆਦਾ ਬਲਸ਼ਾਲੀ ਤਾਕਤ ਵਾਲਾ ਹੋਵੇ, ਪਰ ਜਨਾਵੈ ਨਾਹੀ, ਆਪਣੀ ਤਾਕਤ ਦਾ ਪ੍ਰਦਰਸ਼ਨ ਨਾ ਕਰੇ, ਐਸਾ ਕੋਈ ਨਹੀਂ।
ਇੱਕ ਸਤ ਗੁਰ ਬਿਨ ਅਪਰ ਨਬੀਓ, ਆਪਣ ਹਾਨ ਕੋ ਚਹਿ ਕੀਓ।
ਇੱਕ ਸਤਿਗੁਰੂ ਜੀ ਹੀ ਐਸੇ ਨੇ ਜਿਹੜੇ ਕਿ ਬਲ ਹੁੰਦਿਆਂ ਵੀ ਆਪਣੇ ਬਲ ਦਾ ਪ੍ਰਦਰਸ਼ਨ ਨਹੀਂ ਕਰਦੇ, ਦੂਸਰਾ ਕੋਈ ਵੀ ਐਸਾ ਨਹੀਂ ਹੈ। ਆਪਣੀ ਹਾਨੀ ਕੋ ਚਹਿ ਕੀਓ, ਜਿਹਦੇ ਵਿੱਚ ਤਾਕਤ ਹੋਵੇ, ਜਿਹਦੇ ਵਿੱਚ ਬਲ ਹੋਵੇ, ਉਹ ਕਦੋਂ ਆਪਣੀ ਹਾਨੀ ਬਰਦਾਸ਼ਤ ਕਰਦਾ ਹੈ। ਪਰ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਦੇ ਵਿੱਚ ਬਲ ਵੀ ਹੈ, ਪਰ ਤਾਂ ਵੀ ਉਹਨਾਂ ਨੇ ਆਪਣੀ ਹਾਨੀ ਨੂੰ ਚੱਲਿਆ।
ਆਬ ਜੋ ਬਿਗਣ ਗੁਰੂ ਕਰ ਹੋਵਾ, ਸਰਬ ਦੋਸ਼ ਮੈਂ ਆਪਣੋ ਜੋਵਾ।
ਸੋਚਦਾ ਹੈ ਮੱਖਣ ਸ਼ਾਹ ਕਿ ਗੁਰੂ ਘਰ ਦੇ ਵਿੱਚ ਜਿੰਨਾ ਵੀ ਵਿਘਨ ਪੈਦਾ ਹੋਇਆ, ਇਸ ਸਾਰੇ ਵਿਘਨ ਦਾ ਮੈਂ ਹੀ ਦੋਸ਼ੀ।
ਸੋ ਤੋ ਰਹੇ ਹਟਾਏ ਬਦੇਰੇ, ਮੈਂ ਬਿਦਤਾਏ ਸਭ ਪ੍ਰਤੀ ਟੇਰੇ।
ਸੋਚਦਾ ਹੈ ਮੱਖਣ ਸ਼ਾਹ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਤੇ ਬੜਾ ਮਨਾ ਕੀਤਾ ਕਿ ਮੱਖਣ ਸ਼ਾਹ ਇਸ ਤਰ੍ਹਾਂ ਨਾ ਕਰ, ਸਾਨੂੰ ਪ੍ਰਗਟ ਨਾ ਕਰ। ਪਰ ਸੋਚਦਾ ਮੈਂ ਜਿਦ ਨੂੰ ਧਾਰਨ ਕੀਤਾ, ਸਤਿਗੁਰਾਂ ਨੂੰ ਪ੍ਰਗਟ ਕੀਤਾ, ਸਾਰਿਆਂ ਨੂੰ ਆਖਿਆ ਕਿ ਇਹੀ ਸਤਿਗੁਰੂ ਨੇ।
ਜੇ ਅਸ ਬਿਗਣ ਬਿਨਾ ਸੋ ਨਾਹੀ, ਮਹਾ ਦੋਸ਼ ਫਲ ਹੋਇ ਮੁਝ ਮਾਹੀ।
ਸੋਚਦਾ ਹੈ ਕਿ ਸਾਰਾ ਇਹ ਵਿਘਨ ਮੈਂ ਪੈਦਾ ਕੀਤਾ ਹੈ, ਇਹਦਾ ਕਾਰਨ ਮੈਂ ਹਾਂ, ਤੇ ਜੇ ਮੈਂ ਹੀ ਇਸ ਵਿਘਨ ਨੂੰ ਨਹੀਂ ਦੂਰ ਕਰਾਂਗਾ ਤੇ ਫੇਰ ਵੱਡਾ ਮਾੜਾ ਦੋਸ਼ ਇਹ ਮੈਨੂੰ ਲੱਗੇਗਾ।
ਨਿਜ ਬਲ ਤੇ ਮੈਂ ਸਕੋ ਸੁਧਾਰੀ, ਜੇ ਬਲਵਾਨ ਮੋਹ ਕੋ ਮਾਰੀ।
ਸੋਚਦਾ ਹੈ ਮੱਖਣ ਸ਼ਾਹ ਕਿ ਮੇਰੇ ਕੋਲ ਤਾਕਤ ਹੈ, ਮੈਂ ਵਿਗੜੇ ਹੋਏ ਕਾਰਜ ਨੂੰ ਸੁਧਾਰ ਸਕਦਾ ਹਾਂ, ਇਸ ਕਰਕੇ ਜ਼ਰੂਰ ਕਾਰਜ ਨੂੰ ਸੁਧਾਰਾਂਗਾ। ਜੇ ਬਲਵਾਨ ਮੋਹੇ ਕੋ ਮਾਰੀ, ਇਹ ਵੀ ਹੋ ਸਕਦਾ ਕਿ ਮੇਰੇ ਤੋਂ ਉਹ ਜ਼ਿਆਦਾ ਤਾਕਤ ਵਾਲੇ ਹੋਣ ਤੇ ਮੈਨੂੰ ਮਾਰ ਦੇਣ।
ਮ੍ਰਿਤੂ ਹੋਏ ਕਿਰਤਾਰਥ ਜਾਣੋ, ਅਬ ਮੈਂ ਜੀਵਨ ਸਫਲ ਨਾ ਮਾਨੋ।
ਕਹਿੰਦਾ ਕਿ ਜੇਕਰ ਮਰ ਵੀ ਗਿਆ ਤੇ ਫੇਰ ਵੀ ਕੋਈ ਗੱਲ ਨਹੀਂ ਹੈ, ਮੈਂ ਮਰ ਕੇ ਵੀ ਨਿਹਾਲ ਹੀ ਆਪਣੇ ਆਪ ਨੂੰ ਸਮਝਾਂਗਾ। ਅਬ ਜੀਵਨ ਸਫਲ ਨਾ ਮਾਨੋ, ਪਰ ਇਸ ਵੇਲੇ ਮੈਂ ਆਪਣੇ ਜੀਵਨ ਨੂੰ ਸਫਲ ਨਹੀਂ ਮੰਨਦਾ।
ਇਮ ਵਿਚਾਰ ਕਰ ਆਇਸ ਦੀਨ, ਸੁਪਟੋ ਸੁਣੋ ਬਿਲਮ ਕਿਉ ਕੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਮੱਖਣ ਸ਼ਾਹ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਤੇ ਫੇਰ ਆਪਣਿਆਂ ਸ਼ਸਤਰਧਾਰੀ ਯੋਧਿਆਂ ਨੂੰ ਹੁਕਮ ਦਿੱਤਾ ਹੈ। ਕਹਿੰਦਾ ਸੁਪਟਣ ਸੁਣੋ ਬਿਲਮ ਕਿਉ ਕੀਨ, ਹੇ ਮੇਰੇ ਸ਼ਸਤਰਧਾਰੀ ਸੂਰਮਿਓ, ਤੁਸੀਂ ਦੇਰੀ ਕਿਉ ਲਾਉਂਦੇ।
ਜਿਸ ਕਾਰਨ ਹਮ ਮਗ ਚਲ ਆਏ, ਕਈ ਕੋਸ ਲੋ ਸੰਕਟ ਪਾਏ।
ਮੱਖਣ ਸ਼ਾਹ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਜਿਹੜੇ ਕਾਰਨ ਦੇ ਵਾਸਤੇ ਅਸੀਂ ਵੱਡੇ ਰਸਤੇ ਨੂੰ ਤੈਅ ਕਰਕੇ ਇੱਥੇ ਪਹੁੰਚੇ ਹਾਂ, ਕਈ ਕੋਹਾਂ ਦੇ ਰਸਤੇ ਨੂੰ ਤੈਅ ਕੀਤਾ ਤੇ ਵੱਡੇ ਸੰਕਟਾਂ ਨੂੰ ਸਹਾਰਿਆ। ਕਹਿੰਦਾ ਸੋ ਕਾਰਜ ਬਿਗਰਤ ਅਬ ਜਾਤੋ ਗਹੋ ਸ਼ਸਤਰ ਤੀਛਣ ਰਿਪ ਕਾਤੋ। ਉਹ ਸਾਰੇ ਦਾ ਸਾਰਾ ਜਿਹੜਾ ਕਾਰਜ ਹੈ ਹੁਣ ਵਿਗੜਦਾ ਜਾਂਦਾ ਹੈ। ਕਹਿੰਦਾ ਕਿ ਤਿੱਖੇ ਹਥਿਆਰਾਂ ਨੂੰ ਆਪਣੇ ਹੱਥ ਦੇ ਵਿੱਚ ਫੜ ਲਓ, ਜੋ ਕਿ ਵੈਰੀਆਂ ਨੂੰ ਮਾਰਨ ਵਾਲੇ ਹਥਿਆਰ ਨੇ। ਜੇ ਮੁਝ ਸੋ ਕੋ ਕਰੇ ਲੜਾਈ ਆਯੁਧ ਹੱਥੋਂ ਵਿਜੈ ਲਿਓ ਪਾਈ। ਕਹਿੰਦਾ ਕਿ ਜੇਕਰ ਮੇਰੇ ਨਾਲ ਕੋਈ ਲੜਾਈ ਕਰੇ ਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸ਼ਸਤਰਾਂ ਦਾ ਪ੍ਰਹਾਰ ਕਰਕੇ ਮੈਨੂੰ ਜਿੱਤ ਦੀ ਪ੍ਰਾਪਤੀ ਕਰਾਓ। ਐਸਾ ਹੀ ਜਿਹੜਾ ਕਰਮ ਹੈ ਹੁਣ ਮੈਂ ਕਰਾਂਗਾ ਤੇ ਤੁਸੀਂ ਸਾਰੇ ਮੇਰੇ ਹੱਕ ਦੇ ਵਿੱਚ ਰਹਿਣਾ। ਧਰਮ ਹੇਤ ਕਰ ਜੇ ਮ੍ਰਿਤ ਪਾਵੋ ਸੁਰਗ ਨਿਸੰਸੈ ਸੁਖ ਸੋ ਜਾਵੋ। ਕਹਿੰਦਾ ਕਿ ਧਰਮ ਦੀ ਲੜਾਈ ਹੈ, ਜੇਕਰ ਧਰਮ ਦੇ ਹਿੱਤ ਦੇ ਵਾਸਤੇ ਤੁਸੀਂ ਸ਼ਹਾਦਤ ਨੂੰ ਪ੍ਰਾਪਤ ਹੋ ਜਾਓਗੇ ਭਾਵ ਕੇ ਮਰ ਜਾਓਗੇ ਤੇ ਫਿਰ ਇਸ ਗੱਲ ਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਕਿ ਤੁਸੀਂ ਸੂਰਮਗਤੀ ਨੂੰ ਪ੍ਰਾਪਤ ਹੋ ਕੇ ਸਵਰਗਾਂ ਦੇ ਵਿੱਚ ਜਾਓਗੇ। ਤੂਰਨ ਕਰੇ ਤਿਆਰ ਨਰ ਸਾਰੇ ਚਲਿਓ ਆਪ ਯੁੱਧ ਬੇਗੈ ਤਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜੀ ਛੇਤੀ ਹੀ ਮੱਖਣ ਸ਼ਾਹ ਨੇ ਸਾਰਿਆਂ ਨੂੰ ਹੱਲਾ ਸ਼ੇਰੀ ਦੇ ਕੇ ਤਿਆਰੀ ਕਰ ਲਈ ਹੈ, ਚਲਿਓ ਆਪ ਉਦ ਬੇਗੈ ਤਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਉਸੇ ਵੇਲੇ ਜੋਸ਼ ਦੇ ਨਾਲ ਕਾਲੀ ਦੇ ਨਾਲ ਮੱਖਣ ਸ਼ਾਹ ਤੁਰ ਪਿਆ। ਸਿਪਰ ਖੜਗ ਨਿਜ ਕਰ ਮੈਂ ਲੀਨਸ ਗੁਰੂ ਵਗਿਆ ਤੇਰਸ ਪੀਨਸ। ਇੱਕ ਤਲਵਾਰ ਨੂੰ ਤੇ ਇੱਕ ਢਾਲ ਨੂੰ ਆਪਣੇ ਹੱਥਾਂ ਦੇ ਵਿੱਚ ਮੱਖਣ ਸ਼ਾਹ ਨੇ ਫੜ ਲਿਆ ਹੈ। ਗੁਰੂ ਦੀ ਅਵਗਿਆ ਦੇ ਵੱਲ ਧਿਆਨ ਕਰਕੇ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਭਰਿਆ ਹੈ। ਗ੍ਰਾਮ ਨਜੀਕ ਜਵੇ ਚੱਲ ਆਇਓ ਸੁਣਿਓ ਰੌਣ ਜੋ ਨਰਨ ਮਚਾਇਓ। ਪਿੰਡ ਦੇ ਲਾਗੇ ਜਦੋਂ ਹੀ ਪਹੁੰਚਿਆ ਤੇ ਸੁਣਿਆ ਰੌਲਾ ਜੋ ਕਿ ਪਿੰਡ ਦੇ ਲੋਕਾਂ ਨੇ ਮਚਾਇਆ ਹੋਇਆ ਸੀ। ਹਾ ਹਾ ਕਾਰ ਕਰਤ ਤਹਿ ਕੋਈ ਮਹਾ ਜ਼ੁਲਮ ਕੀਨ ਸਕਹਿ ਹਸੋਈ। ਭਾਵ ਕੇ ਪਿੰਡ ਦੇ ਵਿੱਚ ਹਾਹਾਕਾਰ ਪਹਿਲਾਂ ਹੀ ਮੱਚੀ ਹੋਈ ਸੀ, ਵੱਡਾ ਜ਼ੁਲਮ ਕੀਤਾ ਹੈ ਧੀਰਮਲ ਨੇ। ਮਹਿਤ ਪਇਓ ਯੁਤ ਪਾਤ ਬਕਾਲੇ ਸੋਡੀ ਬ੍ਰਿੰਦ ਸ਼ਰੀਕ ਵਿਸਾਲੇ। ਲੋਕ ਇੱਕ ਦੂਜੇ ਨੂੰ ਕਹਿ ਰਹੇ ਸਨ ਕਿ ਬਹੁਤ ਹੀ ਜ਼ਿਆਦਾ ਬਕਾਲੇ ਪਿੰਡ ਦੇ ਵਿੱਚ ਉਪਦਰਵ ਮੱਚਿਆ ਹੋਇਆ, ਸੋਡੀ ਜਿਹੜੇ ਸਾਰੇ ਦੇ ਸਾਰੇ ਸ਼ਰੀਕ ਨੇ ਇੱਕ ਦੂਜੇ ਦੇ ਨਾਲ ਲੜ ਰਹੇ ਨੇ। ਗਾਦੀ ਪਤ ਅਬ ਰਹਿਓ ਨ ਕੋਈ ਸਭ ਚਗਰਤ ਹੈ ਹਮ ਗੁਰ ਹੋਈ। ਲੋਕ ਕਹਿ ਰਹੇ ਸਨ ਕਿ ਗੱਦੀ ਦਾ ਮਾਲਕ ਕੋਈ ਵੀ ਇਸ ਵੇਲੇ ਰਿਹਾ ਨਹੀਂ ਹੈ, ਇੱਕ ਦੂਜੇ ਦੇ ਨਾਲ ਲੜਦੇ ਨੇ ਝਗੜਦੇ ਨੇ, ਇੱਕ ਦੂਜੇ ਨੂੰ ਸੁਣਾ ਕੇ ਕਹਿੰਦੇ ਨੇ ਅਸੀਂ ਗੁਰੂ ਹਾਂ ਤੇ ਕੋਈ ਕਹਿੰਦਾ ਨਹੀਂ ਮੈਂ ਗੁਰੂ ਹਾਂ, ਕੋਈ ਕਹਿੰਦਾ ਮੈਂ ਗੁਰੂ।
ਅਜ਼ਮਤਵੰਤ ਗੁਰੂ ਬਣ ਜੈ ਸਨੇ ਸਨੇ ਕੂਰੇ ਗਿਰ ਪਹਿ।
ਲੋਕ ਕਹਿ ਰਹੇ ਸਨ ਕਿ ਜਿਹੜਾ ਕਰਾਮਾਤੀ ਗੁਰੂ ਹੋਵੇਗਾ ਉਹ ਆਪੇ ਹੀ ਸਥਾਪਿਤ ਹੋ ਕੇ ਗੁਰੂ ਬਣ ਕੇ ਬਹਿ ਜਾਏਗਾ ਤੇ ਜਿਹੜੇ ਝੂਠੇ ਨੇ ਉਹ ਆਪੇ ਹੀ ਹੌਲੀ ਹੌਲੀ ਝੜ ਜਾਣਗੇ।
ਗਇਓ ਗ੍ਰਾਮ ਮੈਂ ਗੁਰੂ ਕੋ ਦਾਸ ਸਕਲ ਕਹੀ ਮੱਖਣ ਕੇ ਪਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਗੁਰੂ ਦਾ ਦਾਸ ਮੱਖਣ ਸ਼ਾਹ ਪਿੰਡ ਬਕਾਲੇ ਦੇ ਵਿੱਚ ਪਹੁੰਚਿਆ ਤੇ ਸਕਲ ਕਹੀ ਮੱਖਣ ਕੇ ਪਾਸ, ਪਿੰਡ ਦੇ ਵਿੱਚ ਜਦੋਂ ਵੜਿਆ ਤੇ ਗੁਰੂ ਦੇ ਇੱਕ ਦਾਸ ਨੇ ਮੱਖਣ ਸ਼ਾਹ ਨੂੰ ਸਾਰੀ ਗੱਲ ਦੁਬਾਰਾ ਦੱਸੀ।
ਸੁਣਤ ਛੋਭ ਦੂਣੋ ਹੋਏ ਆਇਓ ਤਿਸ ਕੋ ਆਪਣੇ ਸੰਗ ਰਲਾਇਓ।
ਸੁਣ ਕੇ ਗੱਲ ਨੂੰ ਮਨ ਦੇ ਵਿੱਚ ਮੱਖਣ ਸ਼ਾਹ ਦੇ ਹੋਰ ਵੀ ਜ਼ਿਆਦਾ ਕ੍ਰੋਧ ਪੈਦਾ ਹੋਇਆ ਤੇ ਦੱਸਣ ਵਾਲੇ ਨੂੰ ਆਪਣੇ ਨਾਲ ਹੀ ਮੱਖਣ ਸ਼ਾਹ ਨੇ ਰਲਾ ਲਿਆ।
ਕਹਿੰਦਾ ਜਿਸ ਮਸੰਦ ਨੇ ਏਤੀ ਕਰੀ ਤਿਸ ਕੋ ਦੇਹੋ ਦਿਖਾਏ ਇੱਕ ਬਿਰੀ।
ਮੱਖਣ ਸ਼ਾਹ ਉਸ ਦਾਸ ਨੂੰ ਕਹਿੰਦਾ ਕਿ ਜਿਹੜੇ ਮਸੰਦ ਨੇ ਇੰਨੀ ਮਾੜੀ ਕੀਤੀ ਹੈ ਇੱਕ ਵਾਰ ਮੈਨੂੰ ਉਹਦੇ ਮੱਥੇ ਲਾ ਦੇ, ਵਿਖਾ ਦੇ ਕਿ ਆ ਮਸੰਦ ਨੇ ਆ ਕੁਝ ਕੀਤਾ।
ਇਮ ਕਹਿ ਔਚਕ ਜਾਏ ਪਰਿਓ ਹੈ ਮਾਰ ਮਾਰ ਬਡ ਰੌਰ ਕਰਿਓ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਕਹਿੰਦਾ ਹੋਇਆ ਅਚਾਨਕ ਹੀ ਜਾ ਕੇ ਮੱਖਣ ਸ਼ਾਹ ਟੁੱਟ ਪਿਆ ਹੈ। ਮਾਰ ਮਾਰ ਬਟ ਰੌਰ ਕਰਿਓ ਹੈ, ਮਾਰ ਲੋ ਕਰਦੀਆਂ ਆਵਾਜ਼ਾਂ ਦੇ ਨਾਲ ਅੰਦਰ ਵੜਿਆ ਤੇ ਬਹੁਤ ਜ਼ਿਆਦਾ ਰੌਲਾ ਮਚ ਗਿਆ। ਡੇਰੇ ਵਿਖੇ ਪਰਵੇਸ਼ਿਓ ਜਾਏ, ਸਭ ਸਪਟਨ ਕੋ ਲਇਓ ਦਵਾਏ। ਮੱਖਣ ਸ਼ਾਹ ਆਪਣੇ ਸਾਰਿਆਂ ਸਾਥੀਆਂ ਦੇ ਨਾਲ ਧੀਰਮਲ ਦੇ ਡੇਰੇ ਦੇ ਵਿਚ ਪ੍ਰਵੇਸ਼ ਕਰ ਗਿਆ ਤੇ ਜਿੰਨੇ ਵੀ ਉਨ੍ਹਾਂ ਦੇ ਸ਼ਸਤਰਧਾਰੀ ਯੋਧੇ ਸਨ ਉਨ੍ਹਾਂ ਸਾਰਿਆਂ ਨੂੰ ਮੱਖਣ ਸ਼ਾਹ ਦੇ ਸੂਰਮਿਆਂ ਨੇ ਦਬਾ ਲਿਆ। ਜੋਦਾ ਹੁਤੇ ਪੰਚ ਸਹਿ ਸੰਗ, ਜਿਨੋ ਉਠਾਏ ਖੜਗ ਯੋ ਤੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 500 ਸੂਰਮਾ ਮੱਖਣ ਸ਼ਾਹ ਦੇ ਨਾਲ ਸੀ, ਉਨ੍ਹਾਂ ਸਾਰਿਆਂ ਨੇ ਉੱਚੀਆਂ ਤਲਵਾਰਾਂ ਕਰਕੇ ਚੁੱਕੀਆਂ ਸਨ। ਮੱਖਣ ਉੱਚੇ ਕਹਿਓ ਪੁਕਾਰ, ਨਹੀਂ ਪੂਰਬ ਹੀ ਕਰੋ ਪ੍ਰਹਾਰ। ਉਸ ਵੇਲੇ ਮੱਖਣ ਸ਼ਾਹ ਨੇ ਉੱਚੀ ਆਵਾਜ਼ ਦੇ ਨਾਲ ਸਾਰਿਆਂ ਆਪਣੇ ਸਾਥੀਆਂ ਨੂੰ ਇਹ ਹੁਕਮ ਕੀਤਾ, ਕਹਿੰਦਾ ਨਹੀਂ ਪੂਰਬ ਹੀ ਕਰੋ ਪ੍ਰਹਾਰ, ਪਹਿਲਾਂ ਕਿਸੇ ਦੇ ਉੱਤੇ ਵੀ ਤੁਸੀਂ ਪ੍ਰਹਾਰ ਨਹੀਂ ਕਰਨਾ, ਵਾਰ ਨਹੀਂ ਕਰਨਾ। ਤੀਰ ਮਲ ਕੋ ਮਾਨਵ ਜੋਈ, ਕਰ ਸ਼ਸਤਰ ਹੱਥ ਪ੍ਰਥਮ ਕੋਈ। ਕਹਿੰਦਾ ਕਿ ਜੇਕਰ ਧੀਰਮਲ ਦੇ ਆਦਮੀਆਂ ਦੇ ਵੱਲੋਂ ਕੋਈ ਵੀ ਸ਼ਸਤਰਾਂ ਦਾ ਪ੍ਰਹਾਰ ਪਹਿਲਾਂ ਕਰੇਗਾ ਤਾਂ ਸਭ ਯਾਜਦ ਏਵ ਪ੍ਰਹਾਰੋ, ਰੁੰਡ ਮੁੰਡ ਨਿਆਰੇ ਕਰ ਡਾਰੋ। ਕਹਿੰਦਾ ਪਹਿਲਾਂ ਵਾਰ ਨਹੀਂ ਕਰਨਾ, ਉਹ ਸਾਡੇ ਤੇ ਜੇਕਰ ਵਾਰ ਕਰਨਗੇ ਤੇ ਫਿਰ ਢਿੱਲ ਵੀ ਨਹੀਂ ਗੁਜ਼ਾਰਨੀ। ਸ਼ਸਤਰਾਂ ਦਾ ਐਸਾ ਪ੍ਰਹਾਰ ਕਰਨਾ ਹੈ ਕਿ ਧੜਾਂ ਤੋਂ ਸਿਰਾਂ ਨੂੰ ਲਾਹ ਲਾ ਕੇ ਵੱਖ ਡੇਗ ਦੇਣ। ਏ ਪੀ ਜਾਨ ਐਸੀ ਕਰੋ, ਮਹਾ ਦੁਸ਼ਟ ਗਹਿ ਲਿਓ ਨਹੀਂ ਡਰੋ। ਤਾਂ ਕਿ ਇਹ ਵੀ ਜਾਣ ਲੈਣ ਕਿ ਕਿਸ ਤਰ੍ਹਾਂ ਅਸੀਂ ਕਰਦੇ ਹਾਂ, ਜਿਸ ਤਰ੍ਹਾਂ ਦੀ ਮਾੜੀ ਕਾਰ ਇਨ੍ਹਾਂ ਨੇ ਕੀਤੀ ਹੈ, ਇਨ੍ਹਾਂ ਦੁਸ਼ਟਾਂ ਨੂੰ ਵੈਸਾ ਹੀ ਦੰਡ ਦਿੱਤਾ ਜਾਵੇਗਾ। ਕਹਿੰਦਾ ਲੁੱਟ ਲਿਓ ਇਨਕੋ ਸਭ ਹੀ ਡੇਰਾ, ਜੋ ਐ ਸੁਰਜ ਲੇਹ ਰਹੇ ਘਨੇਰਾ। ਮੱਖਣ ਸ਼ਾਹ ਕਹਿੰਦਾ ਕਿ ਇਨ੍ਹਾਂ ਦੇ ਸਾਰੇ ਡੇਰੇ ਨੂੰ ਲੁੱਟਿਆ ਜਾਵੇਗਾ, ਜਿੰਨਾ ਵੀ ਇਨ੍ਹਾਂ ਦਾ ਐ ਸੁਰਜ ਵਧਿਆ ਹੋਇਆ ਉਹਨੂੰ ਸਾਰੇ ਨੂੰ ਡੇਗ ਦਿਆਂਗੇ। ਜੇ ਕਰ ਅੱਗੇ ਹੱਥ ਉਠਾਵੇ, ਕਿਦੋਂ ਕਟਕ ਕੋ ਬਾਤ ਸੁਣਾਵੇ। ਪਰ ਮੱਖਣ ਸ਼ਾਹ ਕਹਿੰਦਾ ਕਿ ਜੇਕਰ ਅੱਗੋਂ ਹੱਥ ਉਠਾਉਣਗੇ ਜਾਂ ਫਿਰ ਮਾੜੇ ਸ਼ਬਦ ਬੋਲਣਗੇ ਤਾਂ ਐਸਾ ਕਰਨਾ। ਕਹਿੰਦਾ ਇੱਕ ਤੇ ਦੈ, ਦੈ ਤੇ ਕਰ ਚਾਰ, ਐਸੇ ਕੀਜੈ ਖੜਗ ਪ੍ਰਹਾਰ। ਜੇਕਰ ਅੱਗੋਂ ਲੜਨਗੇ ਤੇ ਮਾੜਾ ਬੋਲਣਗੇ ਤਾਂ ਫਿਰ ਤੁਸੀਂ ਐਸੀ ਤਲਵਾਰ ਵਾਹੁਣੀ ਹੈ, ਇੱਕ ਦੇ ਦੋ ਤੇ ਦੋ ਦੇ ਚਾਰ, ਇਸ ਤਰ੍ਹਾਂ ਸਰੀਰਾਂ ਦੇ ਟੋਟੇ ਕਰਕੇ ਸੁੱਟ ਦੇਣੇ। ਸ੍ਰੀ ਗੁਰ ਸੰਗ ਕਰੀ ਇਨ ਜੈਸੀ, ਚਾਹੀਤ ਹੁਤੀ ਕਰਨ ਅਬ ਤੈਸੀ। ਕਹਿੰਦਾ ਹੈ ਕਿ ਚਾਹੀਦਾ ਤੇ ਐਸਾ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਇਨ੍ਹਾਂ ਨੇ ਜਿਸ ਤਰ੍ਹਾਂ ਦਾ ਵਰਤਾਅ ਕੀਤਾ ਉਸੇ ਤਰੀਕੇ ਦਾ ਵਰਤਾਅ ਇਨ੍ਹਾਂ ਦੇ ਨਾਲ ਕਰਨਾ ਚਾਹੀਦਾ। ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਨਾਲ ਦਿਆਂ ਸਾਥੀਆਂ ਨੂੰ ਮੱਖਣ ਸ਼ਾਹ ਸਮਝਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਵਰਤਾ ਕਰੇਗਾ, ਕਿਸ ਤਰ੍ਹਾਂ ਧੀਰਮਲ ਦੇ ਡੇਰੇ ਨੂੰ ਲੁੱਟੇਗਾ ਮੱਖਣ ਸ਼ਾਹ। ਇਸ ਨੂੰ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ। ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਸੋਣਾ ਜੁਗਾਂ ਪ੍ਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ। ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾਮ ਦਾ ਰਸ ਬਖਸ਼ੋ। ਰੱਖ ਲਓ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।